ਥੋੜਾ ਜਿਹਾ ਪਲਟ ਗਿਆ ਇੱਥੇ। ਮੈਂ ਆਖਦੇ ਨੇ ਇਹ ਸਰੀਰ ਨਹੀਂ ਹੈ, ਸਰੀਰ ਤੇ ਪੰਜ ਤੱਤ ਹੈ, ਮੈਂ ਤੇ ਆਤਮਾ ਹਾਂ, ਇਹ ਤੇ ਸੋਲ ਹੈ ਐਕਚੁਅਲ। ਤੋ ਜਿਸ ਦਿਨ ਸੋਝੀ ਸਪਸ਼ਟ ਹੋ ਜਾਏਗੀ ਨਾ ਕਿ ਮੈਂ ਤੇ ਸਿਰਫ ਆਤਮਾ ਹਾਂ, ਤੇ ਕਹਿੰਦੇ ਨੇ ਉਸੇ ਦਿਨ ਸਪਸ਼ਟ ਹੋ ਜਾਏਗਾ ਮਨ ਤੇ ਆਤਮਾ ਦਾ ਰਿਸ਼ਤਾ। ਤੇ ਮਨ ਤੇ ਆਤਮਾ ਦਾ ਰਿਸ਼ਤਾ ਕੀ ਹੈ? ਜਿਵੇਂ ਮੈਂ ਅੱਗੇ ਦੱਸਿਆ ਸੀ, ਮਨ ਇੰਜੇ ਜਿਵੇਂ ਗਲਾਫ ਤੇ ਆਤਮਾ ਇੰਜੇ ਜਿਵੇਂ ਸਰਾਣਾ। ਗਲਾਫ ਮੈਲਾ ਹੋ ਸਕਦਾ ਹੈ ਜੇ ਠੀਕ ਗਲਾਫ ਚੜਿਆ ਹੋਵੇ, ਸਰਾਣਾ ਮੈਲਾ ਨਹੀਂ ਹੁੰਦਾ ਕਦੇ। ਉਤਲਾ ਗਲਾਫ ਹੀ ਮੈਲਾ ਹੁੰਦਾ, ਉਤਲਾ ਕੱਪੜ ਹੀ ਮੈਲਾ ਹੁੰਦਾ, ਉਹ ਲਾ ਕੇ ਬਦਲਿਆ ਜਾ ਸਕਦਾ। ਮਨ ਹੀ ਬਦਲਣਾ ਹੁੰਦਾ ਹੈ ਮੁਕਤ ਹੋਣ ਲਈ, ਆਤਮਾ ਤੇ ਸਦਾ ਨਿਰਮਲ ਹੀ ਹੁੰਦੀ। ਇਹ ਚੀਜ਼ਾਂ ਮੈਂ ਇਸ ਸ਼ਬਦ ਵਿੱਚੋਂ ਕੁਛ ਗਹਿਰੇ ਜਾ ਕੇ ਪਾਈਆਂ ਜੋ ਆਪ ਜੀ ਦੇ ਗੋਚਰੇ। ਸੋਚਿਆ ਕਿ ਹਰ ਇੱਕ ਚੀਜ਼ ਯਾਦ ਨਹੀਂ ਰਹਿੰਦੀ, ਤੋ ਮੈਂ ਲਿਖ ਲਿਆ ਸਾਂ ਐਨਾਲਾਈਜ਼। ਹਾਂਜੀ, ਮੈਂ ਸਰੀਰ ਨਹੀਂ, ਮੈਂ ਪੰਜ ਤੱਤ ਨਹੀਂ। ਹਾਂਜੀ, ਅੱਛਾ ਇੱਕ ਇੱਕ ਨੂੰ ਲੈ ਲਵਾਂ ਪਹਿਲਾਂ। ਮੈਂ ਸਰੀਰ ਨਹੀਂ, ਮੈਂ ਪੰਜ ਤੱਤ ਨਹੀਂ, ਮੈਂ ਤੇ ਆਤਮਾ ਹਾਂ, ਮੈਂ ਸੋਲ ਹਾਂ। ਮੈਂ ਜਿਸ ਨੂੰ ਅਸੀਂ ਮੈਂ ਆਖਦੇ ਹਾਂ, ਇਹ ਤੇ ਆਤਮਾ ਹੈ, ਇਹ ਤੇ ਸੋਲ ਹੈ। ਹਾਂ, ਤੇ ਜਿਸ ਦਿਨ ਇਹ ਸੋਝੀ ਸਪਸ਼ਟ ਹੋ ਜਾਏਗੀ ਕਿ ਮੈਂ ਤਾਂ ਆਤਮਾ ਹਾਂ, ਤੇ ਕਹਿੰਦੇ ਨੇ ਉਸੇ ਦਿਨ ਸਪਸ਼ਟ ਹੋ ਜਾਏਗਾ ਕਿ ਮਨ ਤੇ ਆਤਮਾ ਦਾ ਰਿਸ਼ਤਾ ਇਵੇਂ ਹੈ ਜਿਵੇਂ ਗਲਾਫ ਤੇ ਸਰਾਣੇ ਦਾ ਰਿਸ਼ਤਾ। ਗਲਾਫ ਬਦਲ ਕੇ ਸੁੱਟਿਆ ਜਾ ਸਕਦਾ ਹੈ, ਸਰਾਣਾ ਉਵੇਂ ਰਹਿੰਦਾ। ਸਰਾਣਾ ਨਹੀਂ ਅਸੀਂ ਸੁੱਟਦੇ, ਗਲਾਫ ਬਦਲ ਲੈਂਦੇ ਹਾਂ। ਮਨ ਬਦਲਿਆ ਜਾ ਸਕਦਾ ਹੈ, ਲੇਕਿਨ ਆਤਮਾ ਉਹੀ ਰਹਿੰਦੀ ਹੈ। ਜਿਸ ਦਿਨ ਮਨ ਪਵਿੱਤਰ ਹੋ ਜਾਂਦਾ ਹੈ, ਆਤਮਾ ਮੁੜ ਮਿਲਾਪ ਜੋਗੀ ਹੋ ਜਾਂਦੀ ਹੈ। ਹਾਂਜੀ, ਤੁਸੀਂ ਦੱਸੋ ਕਿ ਮਨ ਤੇ ਆਤਮਾ ਦਾ ਰਿਸ਼ਤਾ ਇੰਜ ਹੈ ਜਿਵੇਂ ਸਰਾਣੇ ਤੇ ਚੜਿਆ ਗਲਾਫ, ਜਿਵੇਂ ਸਰਾਣੇ ਤੇ ਚੜਿਆ ਗਲਾਫ ਹੈ। ਮਨ ਗਲਾਫ ਹੈ, ਆਤਮਾ ਸਰਾਣਾ ਹੈ ਜਿਵੇਂ। ਤੋ ਗਲਾਫ ਬਦਲਿਆ ਜਾ ਸਕਦਾ ਹੈ, ਮੈਲਾ ਹੋ ਜਾਏ ਬਦਲ ਜਾਂਦਾ ਹੈ, ਬਦਲਿਆ ਜਾ ਸਕਦਾ। ਇਹ ਮਨ ਹੀ ਬਦਲਣਾ ਹੁੰਦਾ ਹੈ ਤਾਂ ਕਿ ਆਤਮਾ ਪਰਮਾਤਮਾ ਨਾਲ ਮਿਲ ਜਾਏ। ਇਹ ਗਲਾਫ ਹੀ ਬਦਲਣਾ ਹੈ। ਜੇ ਐਗਜੈਕਟ ਇਹ ਨੋਟਸ ਚਾਹੀਦੇ ਨੇ ਤਾਂ ਮੈਂ ਇਹਨੂੰ ਫੋਟੋ ਕਾਪੀ ਕਰ ਦਿਆਂਗਾ। ਉਂਝ ਕਾਲੀ ਚ ਲਿਖੇ ਸਨ, ਆਪਣੇ ਥੋਟਸ ਹੀ ਲਿਖੇ ਸਨ। ਮੈਂ ਅੱਜ ਸਾਰੀ ਦੁਪਹਿਰ ਬੈਠਾ ਇਸ ਸ਼ਬਦ ਨੂੰ ਵਿਚਾਰਦਾ ਰਿਹਾ, ਸੋਚਿਆ ਕਿ ਇਸ ਦਾ ਤੱਤ ਕੱਢਾਂ ਕਿ ਸਤਿਗੁਰਾਂ ਨੇ ਸਮਝਾਇਆ ਕੀ ਹੈ, ਦਰਅਸਲ ਸਾਨੂੰ ਕੀ ਗਿਆਨ ਦਿੱਤਾ ਹੈ। ਤੋ ਸ਼ਬਦ ਵਿੱਚ ਜਿਹੜੀਆਂ ਮੁੱਖ ਚੀਜ਼ਾਂ ਆਈਆਂ ਉਸ ਅਨੁਸਾਰ ਮੈਂ ਵਿਚਾਰ ਆਪਣੇ ਲਿਖ ਲਏ। ਕਈ ਵਾਰੀ ਬੋਲਦਿਆਂ ਕਈ ਚੀਜ਼ਾਂ ਰਹਿ ਜਾਂਦੀਆਂ ਨੇ, ਤੇ ਮੈਂ ਸੋਚਿਆ ਮੈਂ ਲਿਖ ਲਵਾਂ, ਦੱਸਣ ਜੋਗੀਆਂ ਚੀਜ਼ਾਂ ਨੇ। ਪਰ ਹੋ ਸਕਦਾ ਤੁਸੀਂ ਇਸ ਨੂੰ ਇੰਪਰੂਵ ਕਰ ਸਕੋ, ਇਸ ਨੂੰ ਵੀ ਠੀਕ ਕਰ ਸਕੋ। ਇੱਥੇ ਰਫ ਆਈਡੀਆਜ਼ ਜੋਟ ਕੀਤੇ ਨੇ ਆਪਣੇ। ਹਾਂਜੀ, ਇੱਕ ਟੇਪ ਬਣਾਈ ਸੀ ਜੀ ਮੈਂ, ਸ਼ਾਇਦ ਕਿਸੇ ਨੇ ਸੁਣੀ ਹੈ ਕਿ ਨਹੀਂ। ਕੀ ਸੀ ਟੌਪਿਕ ਉਸਦਾ? ਮੌਤ, ਮਲਕਲ ਮੌਤ ਜਾਂ ਵਸੀ, ਡੇਢ ਘੰਟੇ ਦੀ ਉਹ ਇਸੇ ਮੌਤ ਤੇ ਹੀ ਸੀ। ਕੁਝ ਚੀਜ਼ਾਂ ਉਸ ਵਿੱਚ ਵੀ ਦੱਸੀਆਂ ਨੇ, ਸਿਰਫ ਉਹ ਦੱਸਣ ਲਈ ਕਿ ਮੌਤ ਦਾ ਡਰ ਚੁੱਕਿਆ ਜਾਏ। ਉਹ ਟੇਪ ਵੀ ਇਸੇ ਲਈ ਬਣਾਈ ਸੀ ਤਾਂ ਕਿ ਮਨੁੱਖ ਜੋ ਸਾਰੀ ਗੁਰਬਾਣੀ ਦੇ ਆਧਾਰ ਤੇ ਉਹ ਵੀ ਬਣਾਈ ਸੀ ਸ਼ਾਇਦ। ਤੋ ਉਹ ਵੀ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਦੱਸ ਦੇਣਾ, ਉਹ ਟੇਪ ਵੀ ਮਿਲ ਸਕਦੀ ਹੈ। ਹਾਂਜੀ ਹਾਂਜੀ, ਸਾਰਿਆਂ ਨੂੰ ਚਾਹੀਦੀ ਹੈ, ਦੇ ਦਿਆਂਗੇ, ਹੋ ਜਾਏਗਾ। ਹਾਂਜੀ,
ਬੱਚਿਆਂ ਨੂੰ ਪਤਾ ਲੱਗਦਾ
ਉਹ ਗੁਰਬਾਣੀ ਹੈ ਸਾਰੀ। ਇਹ ਸ਼ਬਦ ਨੂੰ ਐਨਾਲਾਈਜ਼ ਕੀਤਾ, ਆਪਣੇ ਥੋਟਸ ਇਸ ਸ਼ਬਦ ਵਿੱਚ ਜੋ ਸਮਝਾਏ ਨੇ ਉਹਨੂੰ ਇੰਟਰਪ੍ਰੈਟ ਆਪਣੀ ਸਮਝ ਮੁਤਾਬਕ ਮੈਂ ਕੀਤਾ ਹੈ। ਜੋ ਹੈ ਤੇ ਇਸੇ ਚ ਇਹੀ ਕੁਛ ਦੱਸਿਆ, ਲੇਕਿਨ ਉਹਨੂੰ ਐਨਾਲਾਈਜ਼ ਕੀਤਾ ਹੈ, ਥੋੜਾ ਜਿਹਾ ਕੱਢ ਕੇ ਲਿਆਂਦਾ ਹੈ ਬਾਹਰ, ਤਾਂ ਕਿ ਪਤਾ ਲੱਗੇ ਕਿ ਸਤਿਗੁਰਾਂ ਦਾ ਉਪਦੇਸ਼ ਕੀ ਹੈ। ਤੇ ਫਿਰ ਜਦੋਂ ਪੂਰਾ ਕੀਤਾ ਤੇ ਮੈਂ ਆਪ ਹੈਰਾਨ ਹੋ ਗਿਆ, ਹੌਲੀ ਹੌਲੀ, ਕਿ ਇੱਕ ਛੋਟੇ ਜਿਹੇ ਸ਼ਬਦ ਚ ਸਤਿਗੁਰਾਂ ਨੇ ਸਮਝਾਇਆ ਕੀ ਹੈ, ਕਿੰਨਾ ਕੁਛ ਸਮਝਾ ਦਿੱਤਾ ਹੈ। ਕਈ ਵਾਰੀ ਅਸੀਂ ਛੇਤੀ ਚ ਪੜ ਜਾਂਦੇ ਹਾਂ, ਖਿਆਲ ਹੀ ਨਹੀਂ ਕਰਦੇ ਕਿ ਇੰਨਾ ਕੁਛ ਸਤਿਗੁਰੂ ਦੱਸ ਗਏ ਨੇ। ਜਦੋਂ ਬੰਦਾ ਸੋਚਣ ਬੈਠੇ ਤੇ ਬੜੇ ਗਹਿਰੇ ਖਿਆਲ ਉੱਠਦੇ ਨੇ ਕਿ ਇੰਨਾ ਕੁਛ ਦੱਸਿਆ ਸਤਿਗੁਰਾਂ ਨੇ। ਸ਼ਬਦ ਪੜਨ ਨੂੰ ਤੁਸੀਂ 2 ਮਿੰਟਾਂ ਚ ਪੜ ਜਾਂਦੇ ਹਾਂ, ਵਿਆਖਿਆ ਵੀ ਅਸੀਂ 2 ਮਿੰਟਾਂ ਚ ਕਰ ਲਈ ਸੀ, ਲੇਕਿਨ ਜਦੋਂ ਗਹਿਰੇ ਉਤਰੀਏ ਕਈ ਵਾਰੀ ਉਹ ਚੀਜ਼ਾਂ ਲੱਭਦੀਆਂ ਨੇ ਕਿ ਜਿਹੜੀਆਂ ਸਤਿਗੁਰਾਂ ਨੇ ਦੱਸੀਆਂ, ਔਰ ਅਮੂਮਨ ਅਸੀਂ ਉਸ ਨੂੰ ਸਕਿਪ ਕਰ ਜਾਂਦੇ ਹਾਂ। ਕਿਹੜੀ ਦੱਸੋ? ਕੌਣ ਰੋਂਦਾ? ਜੀਰਾ ਜਿੰਦ ਨੂੰ ਆਖਦੇ ਨੇ, ਤੇ ਜਿੰਦ ਦਾ ਮਤਲਬ ਹੈ ਪ੍ਰਾਣ। ਪ੍ਰਾਣ ਕਦੇ ਮਰਨ ਵਾਲੀ ਚੀਜ਼ ਨਹੀਂ ਹੈ, ਪ੍ਰਾਣ ਤੇ ਫਿਊਲ, ਉਹ ਤੇ ਜ਼ਿੰਦਾ ਹੀ ਨਹੀਂ ਸੀ। ਪ੍ਰਾਣ ਜਾਨ ਦਿੰਦੇ ਸਨ ਸਾਨੂੰ, ਪ੍ਰਾਣ ਸਾਨੂੰ ਜੀਵਤ ਰੱਖ ਰਹੇ। ਫਿਊਲ ਕਾਰ ਚਲਾਉਂਦਾ ਹੈ, ਫਿਊਲ ਦੌੜਦਾ ਥੋੜੋ ਹੈ, ਪ੍ਰਾਣ ਸਾਡੇ ਸਰੀਰ ਨੂੰ ਚਲਾ ਰਹੇ ਸਨ, ਜ਼ਿੰਦਾ ਰੱਖ ਰਹੇ ਸਨ। ਪ੍ਰਾਣ ਇਟਸੈਲਫ ਇਜ਼ ਨੋਟ ਅ ਲਿਵਿੰਗ ਥਿੰਗ, ਪ੍ਰਾਣ ਤੇ ਇੱਕ ਫਿਊਲ ਹੈ। ਜਿਸ ਤਰ੍ਹਾਂ ਹੁਣ ਇਹ ਪੈਟਰੋਲ ਕਾਰ ਨੂੰ ਚਲਾ ਰਿਹਾ ਹੈ, ਕਾਰ ਦੌੜ ਰਹੀ ਹੈ, ਫਿਊਲ ਜ਼ਿੰਦਾ ਤੇ ਨਹੀਂ ਹੈ, ਨਾ ਹੀ ਫਿਊਲ ਉਂਝ ਦੌੜ ਸਕਦਾ ਜਿੰਨੀ ਤੇਜ਼ੀ ਨਾਲ ਕਾਰ ਦੌੜ ਸਕਦੀ ਹੈ। ਇਹ ਫਿਊਲ ਨਾਲ ਤੇ ਪਲੇਨ ਚਲੇ ਚੱਲਦੇ, ਰਾਕਟਸ ਚੱਲਦੇ ਨੇ, ਕਿੰਨੀ ਸਪੀਡ ਤੇ ਜਾਂਦੇ ਨੇ, ਕੀ ਇਹ ਪੈਟਰੋਲ ਨੂੰ ਡੋਲਦੇ ਉਨੀ ਤੇਜ਼ੀ ਨਾਲ ਜਾ ਸਕਦਾ? ਉਹ ਤੇ ਡਰਾਈਵਿੰਗ ਫੋਰਸ ਹੈ ਇੱਕ। ਪ੍ਰਾਣਾ ਕਰਕੇ ਸਰੀਰ ਜੀਵਤ ਹੈ, ਲੇਕਿਨ ਜੀਵਤ ਔਰ ਜੀਵਤ ਇਸ ਲਈ ਹੈ ਤਾਂ ਕਿ ਆਤਮਾ ਦਾ ਘਰ ਬਣਿਆ ਰਹੇ। ਹੈ ਜੀ, ਤਿੰਨੋ ਚੀਜ਼ਾਂ ਨਹੀਂ ਮੁੱਕਦੀਆਂ, ਉਹ ਤੇ ਕਹਿ ਰਹੇ ਨੇ, ਨਾ ਪ੍ਰਾਣ ਮੁੱਕਦੇ ਨੇ, ਨਾ ਆਤਮਾ ਮੁੱਕਦੀ ਹੈ, ਨਾ ਪੰਜ ਤੱਤ ਮੁੱਕਦੇ ਨੇ। ਸਰੂਪ ਚੇਂਜ ਹੋ ਜਾਂਦਾ ਹੈ, ਮੁੱਕਦੇ ਨਹੀਂ ਹਨ। ਪੰਜ ਤੱਤ ਕਹੋਗੇ, ਜਲਾ ਦਿੱਤਾ ਸਰੀਰ, ਹਵਾ ਚ ਰਲ ਗਿਆ, ਹੀਟ ਚ ਬਦਲ ਗਿਆ, ਰੂਪ ਚੇਂਜ ਕਰ ਗਿਆ, ਪੰਜ ਤੱਤ ਤੇ ਪੰਜ ਤੱਤ ਹੀ ਰਹਿਣਗੇ। ਉਹ ਹਵਾ ਚ, ਹਵਾ ਜਿਹੜੀ ਬਲ ਗਈ, ਫਿਰ ਬਨਸਪਤੀ ਰਾਹੀਂ, ਫਿਰ ਉਹ ਪੰਜਾਂ ਤੱਤਾਂ ਚ, ਫਿਰ ਜ਼ਮੀਨ ਚ ਆਏਗੀ, ਫਿਰ ਰੂਪ ਪਲਟੇਗੀ, ਫਿਰ ਉਹੀ ਪੰਜ ਤੱਤ ਸਾਡੇ ਸਰੀਰ ਚ ਪ੍ਰਵੇਸ਼ ਕਰਦੇ ਨੇ, ਮਾਤ ਪਿਤਾ ਦੀ ਬਿੰਦ ਬਣਦੇ ਨੇ, ਰਕਤ ਬਣਦੇ ਨੇ, ਫਿਰ ਜੀਵਨ ਚੱਲਦੇ ਨੇ। ਇੱਥੇ ਰੂਪ ਬਦਲਦੇ ਨੇ ਪੰਜ ਤੱਤ ਦੇ, ਅਨੇਕਾਂ ਰੂਪ। ਆ ਖੁਰਾਕ ਖਾਂਦੇ ਹਾਂ, ਇਸ ਨਾਲ ਖੂਨ ਬਣਦਾ ਹੈ, ਇਸ ਨਾਲ ਅੰਦਰ ਤਬਦੀਲੀਆਂ ਆਉਂਦੀਆਂ ਨੇ, ਰਕਤ ਬਿੰਦ ਬਣਦੀ ਹੈ, ਉਸ ਤੋਂ ਜੀਵਨ ਅੱਗੇ ਚਲਦੇ ਨੇ। ਪੰਜ ਤੱਤ ਰੂਪ ਬਦਲਦਾ ਹੈ, ਮਿਟਦਾ। ਇਸੇ ਤਰ੍ਹਾਂ ਆਤਮਾ ਵੀ ਸਦੀਵੀ ਇੱਕ ਸਰੀਰ ਚ ਨਹੀਂ ਰਹਿ ਸਕਦੀ, ਉਹ ਵੀ ਰੂਪ ਬਦਲਦੀ ਹੈ, ਕਿਸੇ ਦੂਸਰੇ ਸਰੀਰ ਚ ਚਲੇ ਗਈ ਹੈ। ਪ੍ਰਾਣ ਰੈਜ਼ਰਵਾਇਰ ਚ ਗਏ, ਮੁੜ ਉਹ ਤੇ ਇੱਕ ਰੈਜ਼ਰਵਾਇਰ ਹੈ, ਤਿਪਕਾ ਤਿਪਕਾ ਫਿਰ ਆ ਰਿਹਾ ਸਰੀਰਾਂ ਚ, ਨਵੇਂ ਸਰੀਰ ਬਣ ਰਹੇ ਨੇ, ਫਿਰ ਤਿਪਕਾ ਤਿਪਕਾ ਜਾ ਰਿਹਾ ਫਿਊਲ ਵਿਚ। ਅਨੇਕਾਂ ਕਾਰਾਂ ਜਾ ਕੇ ਪੈਟਰੋਲ ਸਟੇਸ਼ਨਾਂ ਤੇ ਫਿਲਅਪ ਹੁੰਦੀਆਂ ਨੇ, ਬਸ ਇਵੇਂ ਹੀ ਹੈ ਪ੍ਰਾਣਾਂ ਦਾ ਪ੍ਰਵੇਸ਼ ਕਰਨਾ ਸਰੀਰ ਦੇ ਵਿਚ। ਇਹ ਤੇ ਇੱਕ ਉਦਾਹਰਣ ਹੈ, ਕੰਪੈਰੀਜ਼ਨ ਹੈ। ਹਾਂਜੀ, ਤਾਂ ਇਸ ਨੂੰ ਕਾਫੀ ਆਪਾਂ ਡਿਸਕਸ ਕਰ ਲਿਆ। ਹਾਂਜੀ,
ਗੌੜੀ ਮੇਲਾ ਪੰਜਵਾਂ, ਵੱਡੇ ਵੱਡੇ ਜੋ ਦਿਸੇ ਲੋਗ, ਤਿਨਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਈ ਵਲਾਈ, ਰਹਾਉ ਭੂਮੀਆਂ ਭੂਮ ਉਪਰ ਨਿਤ ਲੂਝੈ, ਛੋੜ ਚਲੈ ਤ੍ਰਿਸ਼ਨਾ ਨਹੀਂ ਬੁਝੈ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ।
ਵੱਡੇ ਵੱਡੇ ਜੋ ਦਿਸੇ ਲੋਗ, ਤਿਨਕੋ ਵਿਆਪੈ ਚਿੰਤਾ ਰੋਗ। ਸਾਰ ਨਾਲੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਇੱਥੇ ਜੋ ਲਫ਼ਜ਼ ਵੱਡੇ ਵੱਡੇ ਲਿਖੇ ਨੇ ਨਾ, ਇਹ ਵਡਿੱਤਰ ਨੂੰ ਤੁਸੀਂ ਮਾਇਆ ਨਾ ਗਿਣਨਾ। ਔਰ ਦੂਸਰੀ ਗੱਲ, ਅਹਿਮ ਗੱਲ ਜੋ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਕਦੇ ਮਾਇਆ ਨੂੰ ਤੁਸੀਂ ਧਨ ਨਾ ਸਮਝੋ, ਪੈਸਾ ਨਾ ਸਮਝੋ। ਮਾਇਆ ਧਨ ਨਹੀਂ ਹੈ, ਮਾਇਆ ਪੈਸਾ ਨਹੀਂ ਹੈ, ਮਾਇਆ ਤੇ ਪਕੜ ਹੈ। ਇਹ ਸਿੱਕਿਆਂ ਨੇ ਕੀ ਵਿਗਾੜਿਆ ਹੈ, ਇਹਨਾਂ ਚ ਕੀ ਖੋਟ ਹੈ? ਇਹ ਕਾਗਜ਼ਾਂ ਚ ਕੋਈ ਖੋਟ ਨਹੀਂ ਹੈ, ਖੋਟ ਤੇ ਸਾਡੇ ਮਨਾਂ ਵਿਚ ਹੈ। ਸਿੱਕੇ ਬੁਰੇ ਨਹੀਂ ਹਨ, ਬੁਰਾ ਤੇ ਮਨ ਹੈ। ਨੋਟ ਬੁਰੇ ਨਹੀਂ ਹਨ, ਬੁਰਾ ਤੇ ਮਨ ਹੈ, ਪਕੜ ਬੁਰੀ ਹੈ। ਜਨਕ ਰਾਜਾ ਦੌਲਤ ਨਾਲ ਲੱਦਿਆ ਸੀ, ਮਾਇਆਦਾਰੀ ਨਹੀਂ ਸੀ, ਪੈਸੇ ਟਕੇ ਤੇ ਬਹੁਤ ਸਨ, ਕਿਉਂਕਿ ਅੰਦਰ ਪਕੜ ਨਹੀਂ ਸੀ, ਇਸ ਕਰਕੇ ਮਾਇਆਦਾਰੀ ਨਹੀਂ ਸੀ। ਮਾਇਆ ਧਨ ਨਹੀਂ ਹੈ, ਮਾਇਆ ਪੈਸਾ ਨਹੀਂ ਹੈ, ਮਾਇਆ ਦੌਲਤ ਨਹੀਂ ਹੈ, ਮਾਇਆ ਪਕੜ ਹੈ। ਜੇ ਪੱਲੇ ਕੁਛ ਵੀ ਨਹੀਂ ਨਾ, ਲੇਕਿਨ ਪਕੜ ਅੰਦਰ ਮਜ਼ਬੂਤ ਏ ਤੇ ਬੰਦਾ ਮਾਇਆਦਾਰੀ ਹੈ, ਇਹ ਵੀ ਜਾਣ ਲੈਣਾ। ਬਿਲਕੁਲ ਕੰਗਾਲ ਏ, ਲੇਕਿਨ ਪਕੜ ਇਤਨੀ ਜ਼ਬਰਦਸਤ ਏ ਕਿ ਕੋਲ ਦਵਾਨੀ ਏ, ਕੋਈ ਭੁੱਖਾ ਮਰ ਰਿਹਾ ਉਸ ਨੂੰ ਦੇਣ ਲਈ ਤਿਆਰ ਨਹੀਂ ਹੈ, ਆਪ ਰੱਜਿਆ ਉਸ ਵੇਲੇ। ਤਾਂ ਪਕੜ ਅੰਦਰ ਮਜ਼ਬੂਤ ਏ, ਮਾਇਆਧਾਰੀ ਹੈ। ਲੇਕਿਨ ਲੱਖਾਂ ਪਤੀ ਏ, ਲੇਕਿਨ ਪਕੜ ਅੰਦਰ ਕੋਈ ਨਹੀਂ ਹੈ, ਤਾਂ ਮਾਇਆਧਾਰੀ ਨਹੀਂ ਹੈ। ਇਹ ਦੋ ਗੱਲਾਂ ਸਪਸ਼ਟ। ਤਾਂ ਵੱਡੇ ਵੱਡੇ ਜੋ ਆਖਿਆ ਏ, ਮਾਇਆ ਨੂੰ ਨਹੀਂ ਆਖਿਆ, ਮਾਇਆ ਕਰਕੇ ਵੱਡੇ। ਤੁਸੀਂ ਕਹੋਗੇ ਕਿਸ ਤਰ੍ਹਾਂ ਹੋਰ ਬੰਦਾ ਵੱਡਾ ਹੋ ਸਕਦਾ, ਮੈਂ ਦੱਸਦਾ ਕਿਸ ਤਰ੍ਹਾਂ ਵੱਡਾ ਹੋ ਸਕਦਾ। ਕਿਸੇ ਨੂੰ ਆਪਣੀ ਮਹਿਮਾ ਬੜੀ ਪਿਆਰੀ ਹੈ, ਜ਼ਰੂਰੀ ਨਹੀਂ ਪੈਸੇਦਾਰ ਹੈ, ਚਾਹੁੰਦਾ ਹੈ ਬੜੀ ਬੜੀ ਇੱਜ਼ਤ ਹੋਵੇ, ਬੜੀ ਮਹਿਮਾ ਹੋਵੇ ਸਭਾ ਸੋਸਾਇਟੀ ਚ, ਇਹ ਵਡਿੱਤਣ। ਕੋਈ ਕਹਿੰਦਾ ਹੈ ਕਿ ਮੇਰੇ ਕੋਲ ਬੜੀ ਪੜ੍ਹਾਈ ਹੋਵੇ, ਪੜ੍ਹਾਈ ਦੀ ਦੌਲਤ ਮੇਰੇ ਕੋਲ ਹੋਵੇ, ਪੜ੍ਹਾਈ ਕਰਕੇ ਉੱਚਾ ਹੈ, ਪੜ੍ਹਾਈ ਦੀ ਵਡਿੱਤਣ। ਵਡਿੱਤਣ ਨਾਲ ਹੰਕਾਰ ਜੁੜਿਆ ਹੈ। ਔਰ ਮੈਂ ਇਹ ਆਖਦਿਆਂ ਕਿ ਵੱਡੇ ਵੱਡੇ ਜੋ ਦੀਸੇ ਲੋਕ, ਸਤਿਗੁਰੂ ਆਖ ਰਹੇ ਨੇ ਕਿ ਤਿੰਨਕੋ ਵਿਆਪੈ ਚਿੰਤਾ ਰੋਗ, ਉਹਨਾਂ ਨੂੰ ਚਿੰਤਾ ਫੜੀ ਰੱਖਦੀ ਹੈ। ਕਿਉਂ? ਕਿਉਂਕਿ ਡਿੱਗਣ ਦਾ ਡਰ ਹੈ। ਜਿੰਨਾ ਉਚਾਈ ਤੇ ਹੈ, ਉਨਾ ਜ਼ਿਆਦਾ ਚੋਟ ਦਾ ਡਰ ਹੈ। ਗਿਰਿਆ ਤੇ ਉਨੀ ਵੱਡੀ ਚੋਟ ਹੈ। ਜਿਹੜਾ ਜ਼ਮੀਨ ਤੇ ਬੈਠਾ ਹੈ, ਉਹਨੇ ਕੀ ਡਿੱਗਣਾ ਹੈ, ਉਹਨੂੰ ਕੀ ਚੋਟ ਵੱਜਣੀ? ਜੋ ਨਿਮਰਤਾਵਾਨ ਹੈ, ਉਹ ਚੋਟ ਨਹੀਂ ਖਾਏਗਾ। ਜੋ ਵਡਿਆਈ ਪਾ ਗਿਆ ਔਰ ਹੰਕਾਰੀ ਹੈ, ਜਦੋਂ ਡਿੱਗਿਆ ਐਸੀ ਚੋਟ ਖਾਏਗਾ, ਬਰਦਾਸ਼ਤ ਨਹੀਂ ਕਰ ਪਾਏਗਾ। ਆ ਵੇਖੇ ਨੇ, ਜਿਨ੍ਹਾਂ ਦੀ ਇੱਜ਼ਤ ਆਬਰੂ ਬਹੁਤ ਹੁੰਦੀ ਹੈ ਤੇ ਫਿਰ ਅਚਾਨਕ ਬਦਨਾਮੀ ਹੋ ਜਾਂਦੀ ਹੈ, ਤਾਂ ਫਿਰ ਜੀਣ ਜੋਗੇ ਨਹੀਂ ਰਹਿੰਦੇ, ਆਤਮਘਾਤ ਕਰ ਲੈਂਦੇ, ਬਰਦਾਸ਼ਤ ਨਹੀਂ ਕਰ। ਜਾਂ ਬਿਲਕੁਲ ਬਾਕੀ ਦਾ ਜੀਵਨ ਮੋਰਿਆਂ ਵਰਗਾ ਨਿਕਲਦਾ ਹੈ, ਮੁਰਝਾ ਜਾਂਦੇ। ਕੀ ਹੈ? ਐਸਾ ਡਿੱਗਿਆ ਕਿ ਫਿਰ ਉੱਠ ਨਾ ਸਕਿਆ। ਚਿੰਤਾ ਵਿਆਪ ਜਾਂਦੀ ਹੈ। ਜਿਤਨੀ ਉਚਾਈ ਉਤਨੀ ਚੋਟ ਦਾ ਡਰ, ਔਰ ਜਿਤਨੀ ਉਚਾਈ ਉਤਨਾ ਵੱਡਾ ਡਿੱਗਣ ਦਾ ਡਰ। ਤਾਂ ਆਖਦੇ ਨੇ, ਹੁਣ ਜਿਹੜਾ ਰੋਜ਼ ਚੋਟਾਂ ਖਾਂਦਾ ਹੈ, ਇੱਕ ਹੈ ਬਹੁਤ ਸੱਚਾ ਸੁੱਚਾ ਬੰਦਾ, ਬਿਲਕੁਲ ਨੇਕ ਬੰਦਾ, ਉਹ ਕੋਈ ਗਲਤੀ ਕਰ ਜਾਏ ਨਾ, ਜਾਂ ਕੋਈ ਖੁਨਾਮੀ ਹੋ ਜਾਏ ਤੇ ਪਤਾ ਲੱਗ ਜਾਏ ਜਗਤ ਨੂੰ ਬੜੀ ਚੋਟ ਖਾਂਦਾ, ਬੜਾ ਡਿੱਗੇਗਾ। ਤੇ ਜਿਹੜਾ ਰੋਜ਼ ਹੀ ਚੋਟਾਂ ਖਾਂਦਾ, ਰੋਜ਼ ਹੀ ਜਿਹਨੂੰ ਲਾਣਤਾਂ ਪੈਂਦੀਆਂ, ਉਹ ਕਹਿੰਦਾ ਰੋਜ਼ ਹੀ ਪੈਂਦੀ, ਇੱਕ ਹੋਰ ਪੈ ਗਈ ਤੇ ਕੀ ਫਰਕ ਪੈਂਦਾ, ਹੁਣ ਚਿੰਤਾ ਨਹੀਂ ਵਿਆਪਦੀ। ਜਿਤਨੀ ਉਚਾਈ ਤੇ ਹੈ ਬੰਦਾ, ਉਤਨੀ ਚੋਟ ਖਾਂਦਾ। ਇਹ ਨਹੀਂ ਮੈਂ ਆਖਦਾ ਕਿ ਉਹ ਸਦਾਚਾਰੀ ਬੰਦਾ, ਉਹਨੇ ਕੋਈ ਗੁਨਾਹ ਕੀਤਾ, ਗਲਤੀ ਹਰ ਕੋਈ ਕਰ ਜਾਂਦਾ, ਲੇਕਿਨ ਉਸ ਨੂੰ ਚੋਟ ਦਾ ਡਰ ਜ਼ਿਆਦਾ, ਚਿੰਤਾ ਪਕੜੀ ਰੱਖੇ। ਜਿਹੜਾ ਰੋਜ਼ ਲਾਂਟਾ ਖਾਂਦਾ, ਉਹ ਤੇ ਬੱਤਰ ਜ਼ਿੰਦਗੀ ਹੈ, ਪਰ ਉਸ ਨੂੰ ਫਰਕ ਕੋਈ ਨਹੀਂ, ਇੱਕ ਹੋਰ ਪੈ ਗਈ ਤਾਂ ਕੀ ਹੈ, ਰੋਜ਼ ਹੀ ਚਪੇੜਾ ਖਾਂਦਾ, ਇੱਕ ਹੋਰ ਪੈ ਗਈ ਤਾਂ ਕੀ ਹੈ, ਟੀਟ ਹੈ। ਤਾਂ ਪਾਤਸ਼ਾਹ ਇੱਥੇ ਆਖ ਹੀ ਰਹੇ ਨੇ, ਉਸ ਵਡਿੱਤਣ ਦੀ ਗੱਲ ਕਰ ਰਹੇ ਨੇ। ਕਹਿੰਦੇ ਨੇ, ਵੱਡੇ ਵੱਡੇ ਜੋ ਦਿਸੈ ਲੋਕ, ਇਹ ਜੋ ਵਡਿੱਤਣ ਚ ਪਏ ਨੇ, ਜੋ ਹੰਕਾਰੀ ਬਣੀ ਬੈਠੇ ਨੇ, ਤਿੰਨਕੋ ਵਿਆਪੈ ਚਿੰਤਾ ਰੋਗ, ਇਹ ਚਿੰਤਾ ਚ ਫਸੇ ਹੋਏ ਨੇ, ਫਿਕਰਾਂ ਚ ਫਸੇ ਹੋਏ ਨੇ ਕਿ ਗਿਰੀਏ ਨਾ। ਹਾਂਜੀ,
ਕੌਣ ਵੱਡਾ ਮਾਇਆ ਵਡਿਆਈ,
ਕੌਣ ਵੱਡਾ ਮਾਇਆ ਵਡਿਆਈ। ਤਾਂ ਮੈਂ ਆਖ ਚੁੱਕਿਆ, ਮਾਇਆ ਦੌਲਤ ਨਹੀਂ ਹੈ। ਮਾਇਆ ਤੇ ਮਨ ਦਾ ਭੁਲੇਖਾ ਏ, ਮਾਇਆ ਤੇ ਮਨ ਦੀ ਗਲਤ ਪਕੜੇ, ਮਨ ਦਾ ਗਲਤ ਰਾਹ ਏ, ਮਨ ਦੀ ਬਿਮਾਰੀ ਏ, ਮਨ ਦਾ ਰੋਗ ਏ, ਇਹ ਮਾਇਆ ਏ। ਮਨ ਦੇ ਰੋਗ ਨੂੰ ਮਾਇਆ ਆਖਿਆ, ਮਨ ਦੀ ਬਿਮਾਰੀ ਨੂੰ, ਪਕੜ ਨੂੰ, ਇਸ ਨੂੰ ਮਾਇਆ ਆਖਿਆ। ਤਾਂ ਕੌਣ ਵੱਡਾ, ਇਹਦਾ ਮਤਲਬ ਕੀ ਏ?
ਵੱਡਾ ਜਿਨ ਰਾਮ,
ਜਿਤਨੀ ਪਕੜ ਵੱਡੀ ਓਨਾ ਬੰਦਾ ਵੱਡਾ। ਭਾਵ ਕੀ ਏ? ਓਨਾ ਹੰਕਾਰ ਵੱਡਾ। ਜਿੰਨੀ ਪਕੜ ਵੱਡੀ ਏ ਕਿਸੇ ਦੀ, ਓਨਾ ਹੰਕਾਰ ਵੱਡਾ ਹੈ, ਓਨਾ ਉਚਾਈ ਤੇ ਆ ਉਹ। ਹਾਂਜੀ, ਹਾਂਜੀ, ਹਾਂਜੀ। ਕਹੋ ਨਾ, ਅੱਛਾ, ਕਹੋ ਨਾ ਵੱਡਾ
ਮਾਇਆ ਵੱਡਾ।
ਅੱਛਾ, ਇੱਥੇ ਫਿਰ ਗਲਤ ਹੈ, ਇੱਥੇ ਇਕੱਠਾ ਹੈ। ਤੇ ਜੇ ਕਹੋ ਨਾ ਵੱਡਾ ਹੋਵੇ ਨਾ, ਹਾਂਜੀ, ਤਾਂ ਇਸ ਦਾ ਅਰਥ ਕੀ ਬਣੇਗਾ, ਮੈਂ ਤੁਹਾਨੂੰ ਦੱਸਦਾ ਹਾਂ। ਬਈ ਕੋਈ ਨਹੀਂ ਵੱਡਾ, ਅਸਲ ਜੇ ਪਕੜੀ ਬੁਰੀ ਹੈ, ਹੋਰ ਕੁਛ ਬੁਰਾ ਨਹੀਂ ਹੈ, ਪਕੜ ਹੀ ਬੁਰੀ ਹੈ। ਭਾਵ ਕੀ? ਉਹ ਦੱਸ ਰਹੇ ਨੇ ਮਨੁੱਖ ਦਾ ਵਡੇਤਣ ਮਾਇਆ ਕਰਕੇ ਹੈ। ਇਹ ਜੋ ਵੱਡਾਪਣ ਹੈ ਕਿਸ ਕਰਕੇ ਹੈ? ਮਾਇਆ ਕਰਕੇ ਹੈ। ਕੌਣ ਵੱਡਾ? ਵੱਡਾ ਕੀ ਹੈ ਮਨੁੱਖ ਚ? ਕਿਸ ਕਰਕੇ ਵੱਡਾ ਹੈ? ਤੋ ਕਹਿੰਦੇ ਨੇ ਮਾਇਆ ਕਰਕੇ। ਤੋ ਮਾਇਆ ਕੀ ਹੈ? ਪਕੜ। ਇਹ ਜੋ ਉੱਚਾਪਣ, ਇਹ ਜੋ ਵੱਡਾਪਣ ਹੈ, ਇਹ ਪਕੜ ਕਰਕੇ ਹੈ। ਹੋਰ ਕੁਛ ਵੱਡਾ ਨਹੀਂ ਹੈ ਅੰਦਰ। ਹਾਂਜੀ, ਤੁਹਾਡੀ ਵੱਖਰਾ ਹੈ, ਇੱਥੇ ਮੇਰੀ ਚ ਇਕੱਠਾ ਹੈ। ਇਹ ਤੇ ਹੁਣ ਸਤਿਗੁਰਾਂ ਦੇ ਸਰੂਪ ਚ ਪਤਾ ਲੱਗੇਗਾ ਕੀ ਹੈ। 188 ਪੰਨਾ ਦਰਸ਼ਨ ਕਰੋਗਾ?
ਕੌਣ? ਮੈਂ ਹੁਣੀ ਪਾਠ।
ਤੁਹਾਡੇ ਚ ਕੀ ਲਿਖਿਆ?
ਕੌਣ?
ਇਕੱਠਾ।
ਹਾਂਜੀ,
ਮੇਰੇ ਚ ਵੀ ਇਕੱਠਾ।
ਉੱਥੇ ਵੀ ਇਹੀ ਹੈ। ਮੈਂ ਹੁਣੀ ਪਾਠ ਕੀਤਾ ਇਹਨਾਂ ਸਫਿਆਂ ਦਾ, ਉੱਥੇ ਹੀ
ਉੱਥੇ ਕੀਤਾ ਤੁਸੀਂ?
ਹਾਂਜੀ।
ਤੇ ਉਹ ਫਿਰ ਸਭ ਸਿਗੁਣਾ ਫਿਰ ਪਦਛੇਦ ਕੀਤਾ। ਤੇ ਜੇ ਉਹ ਤੁਸੀਂ ਕਹੋ ਕਹੋ ਨਾ ਵੱਡਾ, ਤੇ ਹੋਰ ਕੋਈ ਨੀ ਵੱਡਾ, ਇਹ ਪਕੜੀ ਵੱਡੀ ਹੈ, ਅਰਥ ਤੇ ਉਹੀ ਨਿਕਲ ਰਹੇ ਨੇ। ਫਿਰ ਵੀ ਹੋਰ ਕੁਛ ਵੱਡਾ ਨਹੀਂ ਹੈ, ਅਰਥ ਤੇ ਉਹੀ ਨਿਕਲ ਰਹੇ ਨੇ, ਫਰਕ ਨਹੀਂ ਪੈ ਰਿਹਾ ਅਰਥਾਂ ਚ। ਵੱਡਾ ਹੋਰ ਕੁਛ ਨਹੀਂ ਹੈ, ਕਹਿੰਦੇ ਪਕੜੀ ਹੈ ਜਿਸ ਕਰਕੇ ਬੰਦਾ ਵੱਡਾ ਹੈ। ਭਾਵੇਂ ਝੂਠੀ ਪਕੜ ਹੈ ਜੋ ਅੰਦਰ ਇਹ ਬੰਦੇ ਨੂੰ ਉੱਚਾ ਹੋਣ ਦਾ ਭੁਲੇਖਾ ਦੇ ਰਹੀ ਹੈ। ਜੇ ਕਿਸੇ ਕੋਲ ਦੌਲਤ ਵੀ ਹੈ ਨਾ, ਜੇ ਦੌਲਤ ਕਰਕੇ ਵੀ ਆਪਣੇ ਆਪ ਨੂੰ ਕੋਈ ਵੱਡਾ ਸਮਝ ਰਿਹਾ ਹੈ, ਤਾਂ ਕਹਿੰਦੇ ਨੇ ਦਰਅਸਲ ਦੌਲਤ ਉਹ ਆਪ ਵੱਡਾ ਨਹੀਂ ਹੈ, ਉਹ ਦੌਲਤ ਕਰਕੇ ਉਸ ਨੂੰ ਉੱਚੇ ਹੋਣ ਦਾ ਭੁਲੇਖਾ ਹੈ। ਹਾਂਜੀ।
ਸੋ ਵੱਡਾ ਜਿਨ ਰਾਮ ਲਿਵਲਾਈ,
ਕਹਿੰਦੇ ਨੇ ਦੌਲਤ ਕਿਸੇ ਨੂੰ ਵੱਡਾ ਨਹੀਂ ਕਰਦੀ। ਵੱਡਾ ਕੌਣ ਕਰਦਾ ਕਿਸੇ ਨੂੰ? ਵੱਡਾ ਕੀ ਚੀਜ਼ ਕਰਦੀ ਏ? ਦਰਅਸਲ ਇਹ ਵੱਡੇ ਹੋਣ ਦੇ ਭੁਲੇਖੇ ਨੇ। ਦੌਲਤ ਜਾਂ ਹੋਰ ਕੋਈ ਚੀਜ਼, ਇੱਜ਼ਤ ਜਾਂ ਹੋਰ ਕੋਈ ਚੀਜ਼, ਇਹ ਕਿਸੇ ਨੂੰ ਵੱਡਾ ਨਹੀਂ ਕਰਦੀ। ਦੌਲਤ, ਇੱਜ਼ਤ, ਮਾਨ ਸਨਮਾਨ ਕਿਸੇ ਨੂੰ ਵੱਡਾ ਨਹੀਂ ਕਰਦਾ। ਕੀ ਵੱਡਾ ਕਰਦੀ ਏ? ਸੋ ਵੱਡਾ ਜਿਨ ਰਾਮ ਲਿਵਲਾਈ, ਵਡਿੱਤਣ ਅਸਲੀ ਨਾਮ ਤੋਂ ਏ, ਨਾਮ ਜਪਣ ਵਾਲਾ ਵੱਡਾ ਏ, ਕਿਉਂਕਿ ਅਸਲੀ ਦੌਲਤ ਨਾਮ ਦੀ ਏ। ਹਾਂਜੀ।
ਭੂਮੀਆਂ ਭੂਮ ਉਪਰ ਨਿਤ ਲੂਜੈ,
ਭੂਮੀਆਂ ਭੂਮ ਨਹੀਂ ਆਖਣਾ ਇਸ ਨੂੰ, ਹਸਿਆਰੀ ਬੋਲੇਗੀ। ਭੂਮੀ ਭੂਮੀ ਦਾ ਮਤਲਬ ਕੀ ਹੈ?
ਜ਼ਮੀਨ।
ਜ਼ਮੀਨ ਭੂਮੀਆਂ ਕਿਸ ਨੂੰ ਆਖਦੇ ਨੇ? ਜ਼ਿਮੀਦਾਰ ਨੂੰ। ਭੂਮੀਆਂ ਭੂਮੀ ਉਪਰ ਨਿਤ ਲੁਜੈ, ਲੁਜੈ ਝਗੜੇ ਕਰਦਾ,
ਝਗੜੇ ਕਰਦਾ
ਜ਼ਿਮੀਦਾਰ ਜ਼ਮੀਨ ਲਈ, ਟੋਟੇ ਜ਼ਮੀਨ ਦੇ ਲਈ ਉਹ ਝਗੜਾ ਕਰਦਾ ਹੈ ਦੂਸਰਿਆਂ ਨਾਲ ਕਿ ਮੇਰਾ ਹੈ, ਮੇਰਾ ਹੈ, ਮੇਰਾ ਹੈ। ਮਾਰ ਦਿੰਦੇ ਨਾ ਇੱਕ ਦੂਜੇ ਨੂੰ, ਕਈਆਂ ਨਾਲ ਵੱਢ ਦਿੰਦੇ ਨੇ। ਆਖਦਾ ਹੈ ਜ਼ਮੀਨ ਦਾ ਟੋਟਾ ਮੇਰਾ, ਤੂੰ ਪੈਰ ਧਰਿਆ ਜੇ। ਤੋ ਆਖਦੇ ਨੇ ਭੂਮੀਆਂ ਭੂਮੀ ਉਪਰ ਨਿਤ ਲੁਜੈ, ਜ਼ਮੀਨ ਖਾਤਰ ਜ਼ਿਮੀਦਾਰ ਦੂਸਰਿਆਂ ਨਾਲ ਝਗੜਦਾ ਰਹਿੰਦਾ ਹੈ। ਤੇ ਫਿਰ ਹੁੰਦਾ ਕੀ ਹੈ? ਛੋੜ ਚੱਲੇ, ਇੱਕ ਦਿਨ ਛੱਡ ਕੇ ਚਲਾ ਜਾਂਦਾ ਹੈ ਉਸੇ ਜ਼ਮੀਨ ਨੂੰ ਜਿਸ ਖਾਤਰ ਝਗੜਦਾ ਹੈ, ਜਿਸ ਖਾਤਰ ਕਹਿੰਦਾ ਮੈਂ ਦੂਜੇ ਨੂੰ ਵੱਢ ਦਿਆਂਗਾ। ਇੱਕ ਦਿਨ ਛੋੜ ਚੱਲੇ, ਇੱਕ ਦਿਨ ਇਸ ਉਹ ਹੀ ਜ਼ਮੀਨ ਛੱਡ ਕੇ ਤੁਰ ਜਾਂਦਾ ਹੈ ਜਿਹਦੇ ਖਾਤਰ ਇੰਨੇ ਝਗੜੇ ਕੀਤੇ ਸੀ, ਵੈਰ ਵਿਰੋਧ ਪਾਏ। ਛੋੜ ਚੱਲੇ ਲੇਕਿਨ ਤ੍ਰਿਸ਼ਨਾ ਨਹੀਂ ਬੂਝੈ, ਲੈ ਕੇ ਕਹਿੰਦੇ ਨੇ ਤ੍ਰਿਸ਼ਨਾ ਤਾਂ ਜ਼ਿਮੀਦਾਰ ਦੀ ਕਦੇ ਬੁਝੀ ਨਹੀਂ ਹੈ। ਜ਼ਮੀਨ ਖੋ ਕੇ ਕਿਸੇ ਜ਼ਿਮੀਦਾਰ ਦੀ ਤ੍ਰਿਸ਼ਨਾ ਬੁਝੀ ਨਹੀਂ ਹੈ, ਲੇਕਿਨ ਇੱਕ ਦਿਨ ਛੱਡ ਕੇ ਜ਼ਰੂਰ ਚਲੇ ਜਾਂਦਾ ਹੈ। ਇਹ ਆਖਦੇ ਹੋਰ ਹੋਰ ਲੈ ਕੇ ਕਬਜ਼ੇ ਕਰ ਕਰਕੇ ਕਿਸੇ ਜ਼ਿਮੀਦਾਰ ਦੀ ਜ਼ਮੀਨ ਲਈ ਤ੍ਰਿਸ਼ਨਾ ਬੁਝੀ ਨਹੀਂ ਹੈ, ਲੇਕਿਨ ਸਾਰੀ ਜ਼ਮੀਨ ਇੱਕ ਦਿਨ ਛੱਡ ਕੇ ਜ਼ਰੂਰ ਚਲੇ ਜਾਂਦਾ ਹੈ। ਇਹ ਦੇ ਰਹੇ, ਇਹ ਸਮਝਾ ਰਹੇ। ਆ ਦਾਅਵਿਆਂ ਖਾਤਰ ਦੇਖੇ ਨੇ, ਕਿਤੇ ਕਚਹਿਰੀਆਂ ਚ ਜਾ ਕੇ ਇੰਡੀਆ ਦਾਅਵੇ ਹੁੰਦੇ ਜ਼ਮੀਨਾਂ ਦੇ, ਕਿਵੇਂ ਇਕੱਠੇ ਹੁੰਦੇ ਨੇ, ਲੜਦੇ ਨੇ, ਮਰਦੇ ਨੇ। ਕਹਿੰਦੇ ਨੇ ਇਹ ਤ੍ਰਿਸ਼ਨਾ ਤੇ ਖਤਮ ਨਹੀਂ ਹੁੰਦੀ ਜ਼ਮੀਨਾਂ ਦੀ, ਲੇਕਿਨ ਆਪ ਇੱਕ ਦਿਨ ਸਭ ਕੁਝ ਛੱਡ ਕੇ ਚਲੇ ਜਾਂਦਾ ਹੈ। ਪਕੜੀ ਹੈ ਜੀ, ਮੈਂ ਤੇ ਪਕੜ ਦੀ ਗੱਲ ਕਰ ਰਿਹਾ ਹੈ ਜੀ। ਤ੍ਰਿਸ਼ਨਾ ਪਕੜੀ ਹੈ, ਮਾਇਆ ਪਕੜੀ ਹੈ। ਹਾਂਜੀ। ਲਾਲਚ, ਤ੍ਰਿਸ਼ਨਾ ਉਂਝ ਲਫ਼ਜ਼ ਹੁੰਦਾ ਹੈ, ਲਾਲਚ ਤੇ ਅਰਥ ਇਹਦਾ ਕੀ ਹੈ? ਪਕੜ। ਹਾਂਜੀ, ਬਿਲਕੁਲ ਸਹੀ ਆਖਿਆ, ਇਜ਼ ਰਾਈਟ। ਤ੍ਰਿਸ਼ਨਾ ਪਕੜੇ। ਹਾਂਜੀ। ਛੋੜ ਜਲੈ ਤ੍ਰਿਸ਼ਨਾ ਨਹੀਂ ਬੂਝੈ,
ਕਹੋ ਨਾਨਕ ਇਹ ਤਤ ਵਿਚਾਰਾ,
ਵਿਚਾਰਾ
ਵਿਚਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ।
ਕਹੋ ਨਾਨਕ ਇਹ ਤਤ ਵਿਚਾਰਾ, ਕਹੋ ਨਾਨਕ ਇਹ ਤਤ। ਤਤ ਕੀ ਏ? ਉਪਦੇਸ਼, ਅਸਲੀਅਤ, ਅਸਲੀ ਗੱਲ, ਕੰਮ ਦੀ ਗੱਲ, ਨਿਚੋੜ ਵਾਲੀ ਗੱਲ, ਉਪਦੇਸ਼। ਉਪਦੇਸ਼ ਵਾਲੀ ਗੱਲ ਕੀ ਏ? ਤਤ ਵਾਲੀ ਗੱਲ ਕੀ ਏ? ਅਸਲੀਅਤ ਕੀ ਏ? ਕਹੋ ਨਾਨਕ ਇਹ ਤਤ ਵਿਚਾਰਾ। ਤੋ ਕਹਿੰਦੇ ਨੇ ਨਾਨਕ ਇਸ ਅਸਲੀਅਤ ਵੱਲ ਧਿਆਨ ਦਿਵਾਉਂਦੇ ਨੇ। ਕਿਸ ਅਸਲੀਅਤ ਵੱਲ, ਕਿਸ ਤੱਤ ਵੱਲ ਧਿਆਨ ਦਿਵਾਉਂਦੇ ਨੇ? ਬਿਨ ਹਰ ਭਜਨ ਨਹੀਂ ਛੁਟਕਾਰਾ। ਕਿਸ ਤੋਂ ਛੁਟਕਾਰਾ? ਤ੍ਰਿਸ਼ਨਾ ਤੋਂ, ਪਕੜ ਤੋਂ, ਤ੍ਰਿਸ਼ਨਾ ਤੋਂ। ਤੋ ਜੋ ਪਕੜ ਹੈ ਨਾ, ਜੋ ਚਿੰਤਾ ਦਾ ਕਾਰਨ ਬਣਦੀ ਹੈ, ਉਸ ਪਕੜ ਤੋਂ ਛੁਟਕਾਰਾ ਨਾਮ ਬੰਦਗੀ ਤੋਂ ਬਿਨਾ ਨਹੀਂ ਹੈ। ਪਕੜ ਤੋਂ ਛੁਟਕਾਰਾ, ਤ੍ਰਿਸ਼ਨਾ ਤੋਂ ਛੁਟਕਾਰਾ ਨਾਮ ਤੋਂ ਬਿਨਾ ਨਹੀਂ ਹੈ।
ਪੂਰਾ ਮਾਰਗ ਪੂਰਾ ਇਸ਼ਨਾਨ,
ਪੂਰਾ ਮਾਰਗ ਪੂਰਾ ਇਸ਼ਨਾਨ। ਪੂਰਾ ਤੋਂ ਭਾਵੇ ਉਕਾਈਹੀਣ, ਉਕਾਈ ਤੋਂ ਬਗੈਰ, ਫਲੋਲੈਸ, ਜਿਹਦੇ ਚ ਕੋਈ ਕਮੀ। ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕਿਚ ਪੂਰਾ ਹਿਰਦੈ ਨਾਮ। ਹੁਣ ਆਖਿਆ ਕਿ ਮਾਰਗ ਕਿਹੜਾ? ਤੇ ਪ੍ਰਭੂ ਪ੍ਰਾਪਤੀ ਦੇ ਮਾਰਗ ਨੂੰ ਮਾਰਗ ਆਖਿਆ। ਤੋ ਕਿਹੜਾ ਪ੍ਰਭੂ ਪ੍ਰਾਪਤੀ ਦਾ ਮਾਰਗ ਹੈ? ਚੰਗਾ ਰਾਹ ਤੇ ਬੜੇ ਨੇ, ਹਰ ਇੱਕ ਨੇ ਆਪਣੇ ਆਪਣੇ ਰਾਹ ਚਲਾਏ ਉਸ ਤੱਕ ਪਹੁੰਚਣ ਲਈ। ਕਿਹੜਾ ਪੂਰਾ ਮਾਰਗ ਹੈ? ਕਿਹੜਾ ਐਸਾ ਧਰਮ ਹੈ ਜਿਸ ਨਾਲ ਪੂਰੇ ਮਨ ਦਾ ਇਸ਼ਨਾਨ ਹੋ ਜਾਂਦਾ ਹੈ, ਭਾਵ ਅੰਦਰੋਂ ਮਨ ਪੂਰਨ ਤੌਰ ਤੇ ਧੋਤਾ ਜਾਂਦਾ ਹੈ, ਕੋਈ ਮੈਲ ਨਹੀਂ ਰਹਿ ਜਾਂਦੀ ਤੇ ਪ੍ਰਭੂ ਦੇ ਮੇਲ ਜੋਗਾ ਮਨ ਬਣ ਜਾਂਦਾ ਹੈ।
ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕੁਛ ਪੂਰਾ
ਕਹਿੰਦੇ ਨੇ ਕਿ ਉਹ ਮਾਰਗ ਕਿਹੜਾ ਹੈ ਜਿਹੜਾ ਉਕਾਈ ਤੋਂ ਰਹਿ ਤੇ ਉਕਾਈ ਤੋਂ ਬਗੈਰ ਹੈ ਤੇ ਉਹ ਇਸ਼ਨਾਨ ਕਿਹੜਾ ਹੈ ਜਿਸ ਵਿਚ ਕੋਈ ਉਕਾਈ ਬਾਕੀ ਰਹਿ ਨਹੀਂ ਜਾਂਦੀ ਮਨ ਦੀ ਮੈਲ ਕੋਈ ਬਾਕੀ ਰਹਿ ਨਹੀਂ ਜਾਂਦੀ ਤੋ ਕਹਿੰਦੇ ਨੇ ਸਭ ਕੁਛ ਪੂਰਾ ਹਿਰਦੇ ਨਾਮ ਜਿੰਨਾ ਮਨੁੱਖਾਂ ਦੇ ਹਿਰਦੇ ਵਿਚ ਨਾਮ ਹੈ ਕਹਿੰਦੇ ਨੇ ਉਹਨਾਂ ਦੇ ਸਾਰੇ ਉਦਮ ਉਹਨਾਂ ਦੇ ਸਾਰੇ ਐਫਰਟ ਉਕਾਈ ਹੀਨ ਹੁੰਦੇ ਨੇ ਉਹਨਾਂ ਦੇ ਸਾਰੇ ਉਦਮ ਐਫਰਟਲੈਸ ਉਹਨਾਂ ਦੇ ਮਾਰਗ ਠੀਕ ਨੇ ਸਹੀ ਨੇ ਕਿਹਨਾਂ ਦੇ ਜਿਹੜੇ ਮਾਰਗ ਦੱਸਦੇ ਨੇ ਕਿਵੇਂ ਹਿਰਦੇ ਚ ਨਾਮ ਵਸਾ ਲੈਣਾ ਉਹ ਮਾਰਗ ਜਿੱਥੇ ਬੰਦਾ ਸਿੱਖਦਾ ਹੈ ਹਿਰਦੇ ਚ ਨਾਮ ਵਸਾ ਲੈਣਾ ਉਹ ਮਾਰਗ ਉਕਾਈ ਹੀਨ ਨੇ ਉਹਨਾਂ ਚ ਕੋਈ ਉਕਾਈ ਨਹੀਂ ਹੈ ਉਹ ਪੂਰਨ ਮਾਰਗ ਇਹ ਸਮਝਾ ਭਾਵ ਜੇ ਕੋਈ ਤੁਹਾਨੂੰ ਐਸਾ ਮਾਰਗ ਪ੍ਰਚਾਰ ਰਿਹਾ ਜਿਹਦੇ ਵਿਚ ਨਾਮ ਜਪਣਾ ਨਹੀਂ ਹੈ ਤੇ ਉਹ ਉਕਾਈ ਵਾਲਾ ਮਾਰਗ ਹੈ ਇਸ ਵੱਲ ਇਸ਼ਾਰਾ ਕਰ ਰਹੇ ਤੋ ਐਸੇ ਕਿਹੜੇ ਮਾਰਗ ਸਨ ਜੋਗੀ ਮੰਨਦੇ ਸਨ ਕਿ ਸਮਾਧੀਆਂ ਲਗਾਓ ਸਿਰਫ ਸਰੀਰ ਦੀਆਂ ਸਮਾਧੀਆਂ ਹੁੰਦੀਆਂ ਸਨ ਨਾਮ ਜਪਣਾ ਵਿਚ ਕੁਛ ਨਹੀਂ ਸੀ ਹੁੰਦਾ ਜੋਗੀ ਨਾਮ ਨਹੀਂ ਜਪ ਉਹ ਤੇ ਸਰੀਰ ਸਾਧਨਾ ਜਾਣਦੇ ਹਨ ਉਹ ਤੇ ਉਂਜ ਸਮਾਧੀਆਂ ਲਾਉਣ ਜਾਣਦੇ ਸਨ ਸਰੀਰਕ ਸਮਾਧੀਆਂ ਬਗੈਰ ਨਾਮ ਜਪੇ ਤੋਂ ਆ ਮੌਨੀ ਸਾਧੂ ਮਿਲਦੇ ਸਨ ਬੋਲਣਾ ਨਹੀਂ ਖੜੇ ਹੋ ਕੇ ਕਈਆਂ ਨੇ ਤਪੱਸਿਆ ਕਰਨੀ ਨਾਮ ਜਪਣਾ ਨਹੀਂ ਸਰੀਰ ਨੂੰ ਦੁੱਖ ਦੇਈ ਜਾਣੇ ਤੋ ਜਿਹੜੇ ਜਪ ਤੋਂ ਹੀਣ ਮਾਰਗ ਨੇ ਨਾ ਉਹਨਾਂ ਨੂੰ ਉਕਾਈ ਵਾਲੇ ਮਾਰਗ ਦੱਸਿਆ ਤੇ ਪੂਰੇ ਮਾਰਗ ਕਿਹਨਾਂ ਨੂੰ ਦੱਸਿਆ ਉਕਾਈ ਹੀਣ ਮਾਰਗ ਕਿਹੜੇ ਨੇ ਜਿਹਦੇ ਵਿਚ ਨਾਮ ਜਪਣ ਨਾਲ ਇਹ ਚੀਜ਼ ਸਮਝਾ ਰਹੇ ਨੇ ਖਿਆਲ ਕਰੋਗੇ ਕੀ ਆਖ ਰਹੇ ਨੇ ਪੂਰਾ ਮਾਰਗ ਭਾਈ ਪੂਰਾ ਮਾਰਗ ਕਿਹੜਾ ਹੈ ਅਗਲੀ ਤੁਕ ਵਿਚ ਦੱਸਿਆ ਵੇ ਨਾਲ ਪੂਰਾ ਮਾਰਗ ਕਿਹੜਾ ਹੈ ਹਿਰਦੇ ਨਾਮ ਵਾਲਾ ਉਹ ਮਾਰਗ ਪੂਰਾ ਹੈ ਜਿਸ ਮਾਰਗ ਦੇ ਵਿਚ ਹਿਰਦੇ ਵਿਚ ਨਾਮ ਵਸੇ ਕੋਈ ਨਾਮ ਜਪਣ ਦੇ ਲੜ ਲਾਵੇ ਉਹ ਮਾਰਗ ਪੂਰਾ ਕਿਹੜਾ ਮਾਰਗ ਪੂਰਾ ਹੈ ਜਿਸ ਮਾਰਗ ਰਾਹੀ ਨਾਮ ਜਪ ਜਪ ਕੇ ਮਨ ਦਾ ਇਸ਼ਨਾਨ ਹੋ ਜਾਏ ਉਹ ਮਾਰਗ ਪੂਰਾ ਹੈ ਇਸ਼ਨਾਨ ਕਾਹਦਾ ਬਾਹਰਲਾ ਇਸ਼ਨਾਨ ਨਹੀਂ ਹੈ ਮਨ ਦਾ ਇਸ਼ਨਾਨ ਹੈ ਮਨ ਦੀ ਮੈਲ ਦੂਰ ਹੋਵੇ ਤੇ ਉਹ ਕਿਹਾ ਕਿਵੇਂ ਮਨ ਦੀ ਮੈਲ ਇਹ ਨਹੀਂ ਅਸੀਂ ਵੇਖਿਆ ਕਹਿੰਦੇ ਨੇ ਲੋਕ ਜੀ ਮੈਂ ਤੇ ਬੜਾਓ ਗੁਰਦੁਆਰੇ ਜਾ ਕੇ ਕੀ ਲੈਣਾ ਨਾਮ ਜਪ ਕੇ ਕੀ ਲੈਣਾ ਬੰਦਾ ਮਨ ਦਾ ਸਾਫ ਰਹੇ ਉੱਚਾ ਸੁੱਚਾ ਰਹੇ ਦੇਖੇ ਨੇ ਉੱਚੇ ਸੁੱਚੇ ਕੁਛ ਨਿਰਮਲਤਾ ਆਉਂਦੀ ਨਹੀਂ ਕੁਛ ਵੇਖੀ ਨਹੀਂ ਨਿਰਮਲਤਾ ਨਾਮ ਬਾਣੀ ਤੋਂ ਬਗੈਰ ਕਿਸੇ ਨੇ ਨਿਰਮਲਤਾ ਪਾਈ ਬੜੇ ਡਿੱਗਦੇ ਨੇ ਵੇਖੇ ਤੋ ਆਖਿਆ ਕੀ ਇਹ ਪੂਰਾ ਮਾਰਗ ਪੂਰਾ ਇਸ਼ਨਾਨ ਸਭ ਕੁਛ ਪੂਰਾ ਉਹ ਭਾਈ ਤੁਹਾਡੇ ਸਾਰੇ ਕਰਮ ਜੋ ਤੁਸੀਂ ਕਰਦੇ ਹੋ ਧਾਰਮਿਕ ਕਰਮ ਉਹ ਉਕਾਈ ਹੀਨ ਹੋ ਜਾਣਗੇ ਕਿਸੇ ਵੀ ਉਕਾਈ ਤੋਂ ਰਹਿਤ ਹੋ ਜਾਣਗੇ ਕਦੋਂ ਜਦੋਂ ਇਹ ਨਾਮ ਨਾਲ ਜੁੜੇ ਹੁਣ ਥਾਂ ਥਾਂ ਤੇ ਕਰਮ ਕਾਂਡਾਂ ਦੀ ਸਤਿਗੁਰਾਂ ਨੇ ਬੜੀ ਨਿਖੇਧੀ ਕੀਤੀ ਹੁਣ ਕਰਮ ਕਾਂਡ ਜੇ ਨਾਮ ਤੋਂ ਸਖਣੇ ਨੇ ਨਾਮ ਨਾਲ ਨਹੀਂ ਜੁੜੇ ਜਪ ਨਾਲ ਨਹੀਂ ਜੁੜੇ ਸਿਮਰਨ ਨਾਲ ਨਹੀਂ ਜੁੜੇ ਤਾਂ ਫਜ਼ੂਲ ਫੋਕਟ ਕੁਛ ਮਾਨੇ ਨਹੀਂ ਰਹੇ ਤੋ ਆਖਿਆ ਕਿ ਸਾਰੇ ਕਰਮ ਬੰਦੇ ਦੇ ਕਰਮ ਕਾਂਡ ਹੀ ਨੇ ਫਜ਼ੂਲ ਹੀ ਨੇ ਜੇਕਰ ਇਹ ਨਾਮ ਨਾਲ ਨਹੀਂ ਇਸ ਨਾਲ ਮਨ ਦਾ ਪੂਰਾ ਇਸ਼ਨਾਨ ਹੁੰਦਾ ਨਹੀਂ ਹੈ
ਹਾਂਜੀ ਸਭ ਕੁਛ ਪੂਰਾ ਹਿਰਦੇ ਨਾਮ
ਇਹ ਆਦਿ ਹਾਂਜੀ
ਪੂਰੀ ਪੂਰੀ ਪੂਰੀ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਨਾਮ ਹੈ ਉਹਨਾਂ ਦੇ ਸਾਰੇ ਉਦਮ ਹੀ ਉਕਾਈ ਹੀਣ ਨੇ ਉਹਨਾਂ ਦੇ ਸਾਰੇ ਉਦਮ ਹੀ ਪ੍ਰਵਾਨ ਨੇ ਹਾਂਜੀ
ਪੂਰੀ ਰਹੀ ਜਾਂ ਪੂਰੇ ਰਾਖੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ
ਪੂਰੀ ਰਹੀ ਕੀ ਪੂਰੀ ਰਹੀ ਪੂਰੀ ਇੱਜ਼ਤ ਬਣੀ ਰਹੀ ਕਿੱਥੇ ਇੱਜ਼ਤ ਬਣੀ ਰਹੀ ਪਰਮੇਸ਼ਰ ਦੇ ਦਰਬਾਰ ਪੂਰੀ ਰਹੀ ਜਾਂ ਪੂਰੇ ਰਾਖੀ ਜਿਨ੍ਹਾਂ ਦੀ ਪੱਤ ਜਿਨ੍ਹਾਂ ਦੀ ਇੱਜ਼ਤ ਪ੍ਰਭੂ ਨੇ ਰੱਖੀ ਉਹਨਾਂ ਦੀ ਇੱਜ਼ਤ ਪ੍ਰਵਾਨ ਭਾਵ ਕੀ ਹੈ ਬਣੀਆਂ ਅਸੀਂ ਇੱਜ਼ਤਾਂ ਖੱਟਦੇ ਹਾਂ ਬੜੇ ਮਾਨ ਸਨਮਾਨ ਲੈਂਦੇ ਹਾਂ ਲੇਕਿਨ ਇਹ ਕੁਛ ਮਾਨੇ ਨਹੀਂ ਰੱਖਦੇ ਸੰਸਾਰ ਦੇ ਦਿੱਤੇ ਹੋਏ ਮਾਨ ਸਨਮਾਨ ਇੱਜ਼ਤਾਂ ਇੱਜ਼ਤ ਤੇ ਇੱਜ਼ਤ ਤੇ ਉਹੀ ਜੋ ਉਹਦੇ ਦਰ ਤੇ ਕਬੂਲ ਹੋ ਜਾਏ ਮਾਨ ਸਨਮਾਨ ਤਾਂ ਉਹੀ ਜੋ ਮਾਲਕ ਕਬੂਲ ਕਰੇ ਤੋ ਪੂਰੀ ਰਹੀ ਕੀ ਹੈ ਇੱਜ਼ਤ ਉਸ ਦੀ ਪੂਰੀ ਬਣੀ ਰਹਿੰਦੀ ਹੈ ਜਿਸ ਦੀ ਜਾਂ ਪੂਰੇ ਰਾਖੀ ਜਿਸ ਦੀ ਇੱਜ਼ਤ ਮਾਲਕ ਪ੍ਰਵਾਨ ਕਰੇ ਭਾਵ ਤੁਸੀਂ ਉਦਮ ਕੀਤਾ ਸੰਸਾਰ ਨੇ ਬੜਾ ਮਾਨ ਸਨਮਾਨ ਦਿੱਤਾ ਪਰ ਉਹ ਮਾਨ ਸਨਮਾਨ ਜੇ ਤੁਹਾਡਾ ਉਹ ਉਦਮ ਕਰਮ ਅਕਾਲ ਪੁਰਖ ਨੂੰ ਪ੍ਰਵਾਨ ਨਹੀਂ ਤੇ ਸੰਸਾਰ ਦਾ ਦਿੱਤਾ ਹੋਇਆ ਮਾਨ ਸਨਮਾਨ ਕੁਛ ਮਾਨੇ ਨਹੀਂ ਰੱਖਾਂ
ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ
ਪਾਰ ਬ੍ਰਹਮ ਕੀ ਸ਼ਰਨ ਜਨਤਾ ਕੀ ਜਨਤਾ ਕੀ ਜਿਹੜੇ ਸੇਵਕ ਨੇ ਉਹ ਤੇ ਸਦਾ ਪਰਮੇਸ਼ਰ ਦੀ ਸ਼ਰਨ ਤੱਕਦੇ ਤਾਕੀ ਤਕਣੀ
ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ
ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜ ਜੋਗ ਮੈਂ ਅਨੇਕ ਵਾਰ ਜ਼ਿਕਰ ਕੀਤਾ ਹੈ ਕਿ ਸੰਤੋਖ ਇਹ ਬਹੁਤ ਵੱਡਾ ਗੁਣ ਦੱਸਿਆ ਹੈ ਪ੍ਰਾਪਤੀ ਦੇ ਰਾਜ ਸਬਰ ਸੰਤੋਖ ਸੰਤੋਖ ਸੰਤੋਖੀ ਮਨੁੱਖ ਹੁੰਦਾ ਕਦੋਂ ਹੈ ਜਦੋਂ ਅੰਦਰੋਂ ਤ੍ਰਿਸ਼ਨਾ ਮਿਟੇ ਜਦ ਤੱਕ ਤ੍ਰਿਸ਼ਨਾ ਲੱਗੀਏ ਮਨ ਦਾ ਟਿਕਾਓ ਹੋ ਨਹੀਂ ਸਕਦਾ ਔਰ ਜਦ ਤੱਕ ਤ੍ਰਿਸ਼ਨਾ ਲੱਗੀਏ ਨਾਲ ਵੱਡਾ ਜਿਗਰਾ ਨਹੀਂ ਬਣਦਾ ਕੁਛ ਦੇਣ ਦੀ ਬਿਰਤੀ ਵੀ ਮਨੁੱਖ ਚ ਨਹੀਂ ਬਣਦਾ ਕਿਸੇ ਕਿਸਮ ਦੀ ਤੋ ਆਖਿਆ ਕੀ ਇਹ ਪੂਰਾ ਸੁਖ ਪੂਰਾ ਸੰਤੋਖ ਪੂਰਨ ਤੌਰ ਤੇ ਬੰਦਾ ਅੰਦਰੋਂ ਰੱਜ ਜਾਂਦਾ ਹੈ ਤੇ ਅੰਦਰੋਂ ਸੁਖੀ ਹੋ ਜਾਂਦਾ ਹੈ। ਕਦੋਂ? ਪੂਰਾ ਤਪ ਪੂਰਨ ਰਾਜ ਯੋਗ ਕਦੋਂ ਇਹ ਬਣਦਾ ਹੈ? ਜਦੋਂ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ, ਜਦੋਂ ਹਿਰਦੇ ਨਾਮ ਵਸਦਾ ਹੈ। ਇਹ ਹਿਰਦੇ ਨਾਮ ਨਾਲ ਸਭ ਜੁੜਦਾ ਹੈ, ਇਹ ਸਾਰੀਆਂ ਤੁਕਾਂ ਹਿਰਦੇ ਨਾਮ ਨਾਲ ਜੁੜਦੀਆਂ। ਜਦੋਂ ਹਿਰਦੇ ਚ ਨਾਮ ਵਸਦਾ ਕਿਸੇ ਦੇ, ਹਿਰਦੇ ਚ ਨਾਮ ਜਦੋਂ ਵਸਾ ਲਿਆ ਹੈ, ਬੰਦਾ ਤ੍ਰਿਪਤ ਹੋ ਜਾਏਗਾ, ਦੌੜਾਂ ਮੁੱਕ ਜਾਣ, ਸੰਤੋਖੀ ਹੋ ਜਾਏਗਾ। ਜੋ ਮਿਲ ਰਿਹਾ ਸੀ ਉਤੇ ਸਿਰ ਚੰਗਾ ਭਲਾ, ਜੋ ਨੇਕ ਕਰਮਾਂ ਨਾਲ, ਨੇਕ ਕਮਾਈ ਨਾਲ, ਨੇਕ ਉਦਮਾਂ ਨਾਲ ਮਿਲ ਰਿਹਾ ਭਲਾ, ਔਰ ਅੰਦਰਲਾ ਸੁਖ ਇਸ ਤਰ੍ਹਾਂ ਬਣਿਆ ਰਹੇਗਾ। ਪੂਰਾ ਤਪ ਉਕਾਈ ਤੋਂ ਬਗੈਰ ਤਪ, ਉਹ ਪੂਰਾ ਤਪ ਪੂਰਨ ਰਾਜ ਯੋਗ ਭਾਵ ਉਹਦੀ ਜਿਹੜੀ ਕਮਾਈ ਹੈ ਉਹ ਇੰਜੀ ਹੈ ਜਿਵੇਂ ਪੂਰਨ ਤਪ ਹੈ। ਨਾਮ ਦੀ ਕਮਾਈ ਜੋ ਕਰ ਰਿਹਾ ਨਾ ਸੰਤੋਖੀ ਮਨੁੱਖ, ਉਹਦੀ ਜਿਹੜੀ ਨਾਮ ਦੀ ਕਮਾਈ ਹੈ ਉਹ ਇੰਜੀ ਹੈ ਜਿਵੇਂ ਪੂਰਾ ਤਪ ਹੈ, ਜਿਵੇਂ ਪੂਰਨ ਤਪ ਹੈ। ਪੂਰਨ ਰਾਜ ਯੋਗ, ਰਾਜ ਤੇ ਯੋਗ ਇਹ ਦੋ ਲਫ਼ਜ਼ ਸਮਝਣ ਯੋਗੇ ਨੇ। ਰਾਜ ਆਖਿਆ ਹੈ ਗ੍ਰਸਤੀ ਜੀਵਨ ਦਾ ਰਾਜ, ਗ੍ਰਸਤ ਜੀਵਨ ਗੁਜ਼ਾਰਦਿਆਂ ਹੋਇਆਂ ਜੋ ਸੁੱਖ ਮਾਣੀਦਾ ਹੈ ਇਸ ਨੂੰ ਆਖੀਦਾ ਹੈ ਰਾਜ, ਤੇ ਯੋਗ ਆਖੀਦਾ ਹੈ ਪਰਮਾਤਮਾ ਨਾਲ ਮਿਲਾਪ, ਇਸ ਨੂੰ ਆਖੀਦਾ ਹੈ ਯੋਗ। ਗੁਰੂ ਨਾਨਕ ਪਾਤਸ਼ਾਹ ਦਾ ਜੋ ਰਾਹ ਹੈ ਉਹ ਰਾਜ ਯੋਗ ਦਾ ਰਾਹ ਹੈ। ਭਾਵ ਸੰਸਾਰ ਛੋੜ ਕੇ ਕਿਤੇ ਦੌੜਨਾ ਨਹੀਂ, ਪਰਿਵਾਰ ਛੋੜ ਕੇ ਕਿਤੇ ਦੌੜਨਾ ਨਹੀਂ, ਗ੍ਰਸਤੀ ਜੀਵਨ ਛੋੜ ਕੇ ਕਿਤੇ ਦੌੜਨਾ ਨਹੀਂ, ਗ੍ਰਸਤੀ ਜੀਵਨ ਦਾ ਰਸ ਮਾਣਨਾ ਹੈ, ਆਨੰਦ ਮਾਣਨਾ ਹੈ, ਇਹ ਹੈ ਰਾਜ। ਸੰਸਾਰ ਦੇ ਸੁੱਖ ਭੋਗਣੇ, ਗ੍ਰਸਤੀ ਜੀਵਨ ਮਾਨਣਾ, ਇਹ ਹੈ ਰਾਜ। ਤੇ ਯੋਗ ਹੈ ਇਹ ਗ੍ਰਸਤੀ ਜੀਵਨ ਮਾਣਦਿਆਂ ਹੋਇਆ ਹੀ ਪ੍ਰਭੂ ਪ੍ਰਾਪਤੀ ਕਰ ਲੈਣੀ, ਇਹ ਯੋਗ ਹੈ। ਤੋ ਆਖਿਆ ਜਿਹਨੇ ਹਿਰਦੇ ਚ ਨਾਮ ਵਸਾ ਲਿਆ ਭਾਈ, ਉਹ ਤੇ ਰਾਜ ਯੋਗ ਕਮਾ ਹੀ ਰਿਹਾ ਹੈ। ਉਹਦਾ ਤਪ ਤੇ ਪੂਰਨ ਤਪ ਹੈ, ਉਹਨੂੰ ਹੋਰ ਤਪ ਕਰਨ ਦੀ ਲੋੜ ਨਹੀਂ ਹੈ, ਉਹਨੂੰ ਜੰਗਲਾਂ ਚ ਜਾ ਕੇ ਤਪ ਕਰਨ ਦੀ ਲੋੜ ਨਹੀਂ, ਉਹਦਾ ਤਪ ਤੇ ਹੋ ਹੀ ਰਿਹਾ। ਜਿਹਦੇ ਹਿਰਦੇ ਚ ਨਾਮ ਵਸ ਗਿਆ ਹੈ ਉਹ ਤੇ ਰਾਜ ਯੋਗ ਕਮਾ ਰਿਹਾ ਹੈ, ਉਹਨੂੰ ਕੋਈ ਵੱਖਰੇ ਐਫਰਟ ਕਰਨ ਦੀ ਲੋੜ ਨਹੀਂ ਹੈ, ਉਹਦਾ ਐਫਰਟ ਤੇ ਕਬੂਲ ਹੈ ਪਰਮਾਤਮਾ ਦੇ ਅਰਥ ਜਿਹਨੇ ਹਿਰਦੇ ਚ ਨਾਮ ਵਸਾ ਲਿਆ। ਤੋ ਇਹ ਸਾਰਾ ਸ਼ਬਦ ਹੈ, ਇਹ ਹਿਰਦੇ ਨਾਮ ਇਹ ਦੋ ਲਫ਼ਜ਼ਾਂ ਤੇ ਚੱਲਦਾ ਹੈ। ਸੈਂਟਰਲ ਆਈਡੀਆ ਹੀ ਇਹ ਹੈ, ਹਿਰਦੇ ਚ ਜਿਸਦੇ ਨਾਮ ਵਸ ਜਾਏ, ਕਹਿੰਦੇ ਨੇ ਉਹਦਾ ਹੀ ਰਾਹ ਪੂਰਨ ਹੈ, ਉਹਦਾ ਇਸ਼ਨਾਨ ਪੂਰਨ ਹੈ, ਉਹਦਾ ਤਪ ਪੂਰਨ ਹੈ, ਉਹ ਰਾਜ ਯੋਗ ਕਮਾ ਰਿਹਾ।
ਹਾਂਜੀ, ਹਰ ਕੇ ਮਾਰਗ ਪਤਿਤ ਪੁਨੀਤ,
ਹਰ ਕੇ ਮਾਰਗ ਪਤਿਤ ਪੁਨੀਤ, ਹਰੀ ਦੇ ਮਾਰਗ ਤੇ ਚੱਲਦਿਆਂ ਪਤਿਤ ਵੀ ਪੁਨੀਤ ਹੋ ਜਾਂਦੇ ਨੇ। ਪਤਿਤ ਕਹਿੰਦੇ ਨੇ ਮੈਲੇ, ਮਨ ਕਰਕੇ ਮੈਲੇ। ਤੋ ਹਰੀ ਦੇ ਮਾਰਗ ਤੇ ਚੱਲਦਿਆਂ, ਨਾਮ ਜਪਦਿਆਂ, ਨਾਮ ਦੇ ਮਾਰਗ ਪਤਿਤ ਵੀ ਪੁਨੀਤ ਹੋ ਜਾਂਦੇ ਨੇ।
ਹਾਂਜੀ, ਪੂਰੀ ਸੋਭਾ ਪੂਰਾ ਲੋਕੀਕ,
ਪੂਰੀ ਸੋਭਾ ਕਹਿੰਦੇ ਨੇ ਧਾਰਮਿਕ ਦੁਨੀਆਂ ਵਿੱਚ ਉਹਨਾਂ ਨੂੰ ਪੂਰੀ ਸੋਭਾ ਮਿਲਦੀ ਏ। ਤੇ ਫਿਰ ਆਖਿਆ ਪੂਰਾ ਲੋਕੀਕ, ਤੇ ਉਹ ਦੁਨੀਆਦਾਰ ਵੀ ਸਫਲ ਹੀ ਬਣਦੇ। ਲੋਕੀ ਕੀ ਹੈ? ਲੋਕੀਕ ਹੋਣਾ ਹੈ ਦੁਨੀਆਦਾਰ ਹੋਣਾ। ਕਹਿੰਦੇ ਨੇ ਜਿਹੜੇ ਨਾਮ ਜਪਣ ਵਾਲੇ ਨੇ, ਜਿਹਨੇ ਹਿਰਦੇ ਚ ਨਾਮ ਵਸਾ ਲਿਆ ਨਾ, ਉਹ ਦੁਨੀਆਦਾਰ ਵੀ ਪੂਰੇ ਨੇ, ਉਹ ਸਫਲ ਦੁਨੀਆਦਾਰ ਨੇ। ਪੂਰਾ ਲੋਕੀਕ, ਤੇ ਉਹਨਾਂ ਦੀ ਸੋਭਾ ਵੀ ਪੂਰੀ ਏ, ਭਾਵ ਧਾਰਮਿਕ ਦੁਨੀਆਂ ਵਿੱਚ ਵੀ ਉਹਨਾਂ ਨੂੰ ਪੂਰੀ ਪੂਰੀ ਸੋਭਾ ਮਿਲੀ ਏ। ਉਹ ਦੁਨੀਆਦਾਰ ਵੀ ਪੂਰਨ ਨੇ, ਤੇ ਉਹ ਧਰਮ ਵੀ ਪੂਰੇ ਪੂਰਾ ਕਮਾ ਰਹੇ, ਉੱਥੇ ਵੀ ਉਹਨਾਂ ਨੂੰ ਧਰਮ ਦੀ ਦੁਨੀਆਂ ਵਿੱਚ ਵੀ ਸੋਭਾ ਮਿਲ।
ਕਰਨ ਹਾਰ ਸਦ
ਲੋਕੀਕ ਦਾ ਮਤਲਬ ਸਮਝ ਲੈਣਾ, ਲੋਕੀਕ ਮਤਲਬ ਇਹ ਦੁਨੀਆਦਾਰ, ਪੂਰਾ ਦਾ ਮਤਲਬ ਸਫਲ। ਉਹ ਦੁਨੀਆਦਾਰ ਸਫਲ ਨੇ, ਉਹ ਦੁਨੀਆਦਾਰ ਵੀ ਸਫਲ ਨੇ, ਤੇ ਉਹ ਧਾਰਮਿਕ ਦੁਨੀਆਂ ਵਿੱਚ ਵੀ ਸਫਲ ਨੇ। ਕਿਹੜੇ? ਜਿਨ੍ਹਾਂ ਨੇ ਹਿਰਦੇ ਚ ਨਾਮ ਵਸਾ ਲਿਆ।
ਕਰਨ ਹਾਰ ਸਦ ਵਸੇ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰੂ ਪੂਰਾ।
ਕਰਨ ਹਾਰ ਸਦ ਵਸੈ ਹਦੂਰਾ, ਕਰਨ ਹਾਰ ਸਦ ਵਸੈ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ। ਕਰਨ ਹਾਰ ਆਖਿਆ ਪਰਮੇਸ਼ਰ, ਕਰਨ ਕਰਾਉਣ ਯੋਗ ਪਰਮੇਸ਼ਰ, ਉਸ ਨੂੰ ਆਖਿਆ ਕਰਨ ਹਾਰ। ਸਦ ਸਦਾ ਵਸੈ ਵਸਦਾ ਏ ਹਦੂਰਾ ਹਾਜ਼ਰ ਨਾਜ਼ਰ, ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਭਾਈ, ਉਹਦੇ ਲਈ ਪ੍ਰਭੂ ਸਦਾ ਹਾਜ਼ਰ ਨਾਜ਼ਰ ਵਸਦਾ ਏ। ਕਰਨ ਹਾਰ ਸਦ ਵਸੈ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਕਹਿੰਦੇ ਨੇ ਕਿ ਇਹ ਪੂਰਨਤਾ, ਇਹ ਉਕਾਈ ਮੁਕਦੀ ਕਦੋਂ ਹੈ? ਜਦੋਂ ਪੂਰਨ ਗੁਰੂ ਮਿਲਦਾ। ਗੁਰੂ ਅਸਲ ਵਿੱਚ ਪੂਰਨ ਹੈ, ਉਕਾਈਆਂ ਤੇ ਉਹ ਹੀ ਦੂਰ ਕਰ ਸਕਦਾ ਹੈ, ਉਹੀ ਨਾਮ ਨਾਲ ਜੋੜ ਕੇ ਅਧੂਰੇ ਨੂੰ ਪੂਰਾ ਕਰ ਸਕਦਾ ਹੈ। ਭਾਵ ਸਾਰੇ ਸ਼ਬਦ ਦਾ ਭਾਵ ਇਹ ਹੈ ਕਿ ਜਦ ਤੱਕ ਨਹੀਂ ਨਾਮ ਜਪ ਰਹੇ, ਤੁਹਾਡੇ ਸਾਰੇ ਜੋ ਉਦਮ ਨੇ ਅਧੂਰੇ, ਪ੍ਰਭੂ ਪ੍ਰਾਪਤੀ ਦੇ ਜਿਤਨੇ ਵੀ ਉਦਮ ਕਰ ਰਹੇ ਹੋ, ਜੇ ਨਾਮ ਜਪਣ ਨਾਲ ਨਹੀਂ ਜੁੜੇ ਤੇ ਤੁਹਾਡੇ ਉਦਮ ਅਧੂਰੇ ਪੂਰੇ ਨਹੀਂ। ਚਾਹੇ ਤੁਸੀਂ ਜੋਗੀਆਂ ਵਾਂਗੂ ਸਮਾਧੀ ਲਾ ਲਓ, ਚਾਹੇ ਖੜ ਕੇ ਤਪ ਕਰ ਰਹੇ ਹੋ, ਚਾਹੇ ਧੂਣੀਆਂ ਤਪਾ ਰਹੇ ਹੋ, ਚਾਹੇ ਮੌਨੀ ਬਣ ਗਏ ਹੋ, ਚਾਹੇ ਬਾਗੀ ਹੋ ਗਏ ਹੋ, ਸੰਸਾਰ ਤੋਂ ਜੰਗਲਿਆਂ ਚ ਜਾ ਵਸੇ ਹੋ, ਕੁਛ ਕਰ ਲਓ, ਸਾਰੇ ਤੁਹਾਡੇ ਕਰਮ ਅਧੂਰੇ ਨੇ। ਪੂਰਨ ਕਦੋਂ ਹੁੰਦੇ ਨੇ? ਪੂਰਨ ਉਦੋਂ ਹੁੰਦੇ ਨੇ ਜਦੋਂ ਪੂਰਨ ਗੁਰੂ ਨਾਲ ਜੁੜ ਕੇ ਪੂਰਨ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾ ਲਈਏ, ਤਦ ਹੀ ਪੂਰਨ। ਫਿਰ ਤੁਸੀਂ ਸੰਸਾਰੀ ਵੀ ਪੂਰਨ, ਤੇ ਫਿਰ ਤੁਸੀਂ ਨਿਰੰਕਾਰੀ ਵੀ ਪੂਰਨ, ਫਿਰ ਤੁਸੀਂ ਨਾਮ ਜਪਣ ਵਾਲੇ ਵੀ ਸਫਲੇ ਹੋ ਗਏ, ਤੇ ਫਿਰ ਤੁਸੀਂ ਦੁਨੀਆਂ ਵੀ ਪੂਰੇ ਪੂਰੀ ਭੋਗ ਲਏ, ਫਿਰ ਤੁਸੀਂ ਰਾਜ ਯੋਗ ਕਮਾ ਲਿਆ। ਰਾਜ ਯੋਗ, ਰਾਜ ਗ੍ਰਸਤੀ ਦਾ ਰਾਜ ਵੀ ਮਾਣ ਲਿਆ ਤੇ
ਪਰਮਾਤਮਾ ਦਾ ਮਿਲਾਪ ਵੀ ਤੁਸੀਂ ਪਾ ਲਿਆ
ਸਕਦੇ।
ਸ਼ਬਦ ਵਿਚ ਸੰਤ ਦੀ ਗੱਲ ਹੋਈ ਹੈ ਤੇ ਇਹ ਸ਼ਬਦ ਨੂੰ ਸਮਝ ਲੈਣ ਤੋਂ ਪਹਿਲਾਂ ਸੰਤ ਕੀ ਹਸਤੀ ਏ ਇਹ ਸਮਝ ਲੈਣਾ ਬੜਾ ਜ਼ਰੂਰੀ ਹੈ। ਤੋ ਆਖਦੇ ਆ ਸੰਤ ਨਾ ਹੀ ਸਰੀਰ ਹੁੰਦਾ ਹੈ ਨਾ ਹੀ ਸੰਤ ਲਿਬਾਸ ਹੁੰਦਾ, ਜਿਵੇਂ ਗੁਰੂ ਵੀ ਸਰੀਰ ਨਹੀਂ ਏ ਤੇ ਗੁਰੂ ਵੀ ਲਿਬਾਸ ਨਹੀਂ। ਗੁਰੂ ਦੀ ਗੁਰਤਾ ਏ ਅੰਦਰਲੀ ਰੂਹਾਨੀਅਤ, ਉਹ ਅੰਦਰਲੀ ਰੂਹਾਨੀਅਤ ਇੱਕੋ ਇੱਕ ਹੈ, ਨਾਮ ਬਾਣੀ ਦੀ ਜਾਗ, ਉਹ ਜੋ ਜਾਗ ਆ ਗਈ ਏ ਨਾਮ ਬਾਣੀ ਦਾ ਸਦਕਾ, ਉਹ ਹੀ ਏ ਰੂਹਾਨੀਅਤ। ਇਹ ਬਾਣੀ ਜਾਗਦੀ ਜੋਤ ਏ, ਇਹੀ ਰੂਹਾਨੀਅਤ ਏ, ਜਿਸ ਦੇ ਅੰਦਰ ਇਹ ਜਾਗਦੀ ਜੋਤ ਵਸ ਜਾਂਦੀ ਏ ਉਸ ਦੀ ਅੰਦਰਲੀ ਆਤਮਾ ਨੂੰ ਵੀ ਜਗਾ ਦਿੰਦੀ ਏ। ਇਹ ਹੈ ਜਿਵੇਂ ਬੱਤੀ ਨਾਲ ਦੂਸਰਾ ਦੀਵੇ ਦੀ ਬੱਤੀ ਨੂੰ ਚੁਹਾ ਦੇਣ, ਦੂਸਰਾ ਦੀਵਾ ਵੀ ਜਲਦਾ। ਇੱਕ ਬਲਦਾ ਜੀਵਾ ਇੱਕ ਬੁਝੇ ਦੀਵੇ ਨਾਲ ਛੋ ਜਾਏ, ਦੂਜਾ ਦੀਵਾ ਵੀ ਬਲਦਾ। ਬਾਣੀ ਇਉਂ ਜਾਗਦੀ ਜੋਤ ਏ ਅੰਦਰਲਾ ਬੁਝਿਆ ਦੀਵਾ ਜਗਾ ਦਿੰਦੀ ਏ, ਅੰਦਰ ਗਿਆਨ ਪ੍ਰਗਟ ਹੋ ਜਾਣ। ਸੰਤ ਇੱਥੇ ਗੁਰੂ ਨੂੰ ਆਖਿਆ ਹੈ, ਸੰਤ ਤੇ ਗੁਰੂ ਚ, ਸੰਤ ਗੁਰੂ ਬ੍ਰਹਮ ਗਿਆਨੀ ਕੋਈ ਫਰਕ ਨਹੀਂ ਤੇ ਗੁਰੂ ਤੇ ਪਾਰ ਬ੍ਰਹਮ ਚ ਕੋਈ ਫਰਕ ਨਹੀਂ। ਤੇ ਇਹ ਸਾਰੀਆਂ ਬੜੀਆਂ ਉੱਚੀਆਂ ਪਦਵੀਆਂ ਨੇ, ਸਭ ਇਹ ਅਕਾਲ ਪੁਰਖ ਨਾਲ ਇਕਮਿਕ ਹੋਈ ਹਸਤੀ। ਸੰਤ ਲਫ਼ਜ਼ ਐਵੇਂ ਹਰ ਇੱਕ ਮਨੁੱਖ ਨਾਲ ਲਾ ਦੇਣਾ ਤੇ ਇੱਕ ਗੁਨਾਹ ਹੈ। ਇਹ ਤੇ ਸੰਤ ਤਾਈ ਨੂੰ ਤੁਸੀਂ ਦਾਗ ਲਾ ਦਿੰਦੇ ਹੋ ਹਰ ਇੱਕ ਨੂੰ ਸੰਤ ਕਹਿ, ਕਿਉਂਕਿ ਕੋਈ ਗੁਰੂ ਜਿਹੜਾ ਹੋਵੇ, ਕੋਈ ਪ੍ਰਭੂ ਦੀ ਨੇੜਤਾ ਕੋਈ ਪਾ ਚੁੱਕਿਆ ਹੋਵੇ ਉਹ ਸੰਤ। ਅਸੀਂ ਤੇ ਜਣੇ ਖਣੇ ਨੂੰ ਆਖ ਦਿੰਦੇ ਹਾਂ ਸੰਤ, ਤੇ ਜਣੇ ਖਣੇ ਸਾਡੇ ਲਈ ਸੰਤ। ਅੰਦਰ ਪਵਾਂ ਅਗਿਆਨਤਾ ਮਚੀ ਉਹ ਸਾਡੇ ਲਈ ਸੰਤ। ਸੰਤ ਤੇ ਉਹ ਹੈ ਜਿਸ ਨੇ ਪਾਰ ਬ੍ਰਹਮ ਦੀ ਝਲਕ ਪਾ ਲਈ ਹੈ, ਜੋ ਇਕਮਿਕ ਹੋ ਗਿਆ ਪਾਰ ਬ੍ਰਹਮ ਨਾਲ। ਸੰਤ ਦੀ ਮਹਿਮਾ ਕਦੇ ਦੇਖੋ, ਲਿਖੀ ਹੋਈ ਸੁਖਮਨੀ ਸਾਹਿਬ ਵਿਚ ਕੀ ਲਿਖਿਆ ਸੰਤ ਬਾਰੇ, ਤਾਂ ਸੋਝੀ ਆਉਂਦੀ ਹੈ ਕਿ ਸੰਤ ਕੌਣ। ਉਸ ਕਸਵੱਟੀ ਤੇ ਪੂਰਾ ਉਤਰੇ ਤੇ ਸੰਤ ਹੋਵੇ। ਹੁਣ ਸਤਿਗੁਰੂ ਆਖਦੇ ਕੀ ਨੇ, ਕਹਿੰਦੇ ਨੇ ਸੰਤ ਕੀ ਧੂਰ ਮਿਟੇ ਅੱਗ ਕੋਟ। ਅੱਗ ਕਹਿੰਦੇ ਨੇ ਪਾਪਾਂ ਨੂੰ ਤੇ ਕੋਟ ਕਹਿੰਦੇ ਨੇ ਕਰੋੜਾਂ ਹੀ। ਹੁਣ ਕਿਤੇ ਧੂਣਾ ਨਾ ਇਕੱਠੇ ਕਰਨ ਲੱਗ ਪੈਣਾ, ਕਿਉਂਕਿ ਇਹ ਅਖਰੀ ਅਰਥ ਨੇ। ਸਤਿਗੁਰੂ ਧੂਣਾ ਇਕੱਠੀਆਂ ਕਰਨ ਨੂੰ ਨਹੀਂ ਆ। ਜੇ ਇੰਨਾ ਸੌਖਾ ਕੰਮ ਹੁੰਦਾ ਤੇ ਸਾਰੇ ਹੀ ਤਰ ਜਾਂਦੇ, ਕਿਉਂਕਿ ਧੂੜ ਇਕੱਠੀ ਕਰਨੀ ਬਹੁਤ ਸੌਖੀ ਹੈ, ਫਿਜ਼ੀਕਲ ਕੰਮ ਹੈ, ਬੜੀ ਸੌਖੀ ਹੈ। ਜਿਸ ਦਿਨ ਗੁਰੂ ਸਰੀਰ ਵਿਚ ਸੀ ਉਸ ਦਿਨ ਬਹੁਤ ਲੋਕ ਸੀਗੇ, ਉਸ ਦਿਨ ਇਹ ਬਾਣੀ ਵੀ ਸੀਗੀ, ਇਹ ਤੁਕਾਂ ਵੀ ਸੀ ਕਿ ਸੰਤ ਕੀ ਧੂਰ ਮਿਟੇ ਅੱਗ ਕੋਟ। ਫੇਰ ਤੇ ਗੁਰੂ ਆਖਦੇ ਇੰਜ ਕਿ ਵੀ ਅਸੀਂ ਚੱਲ ਰਹੇ ਹਾਂ ਤੇ ਆ ਜਿਹੜੀ ਪਿੱਛੇ ਪਿੱਛੇ ਧੂੜ ਹੈ ਸਾਡੇ ਪੈਰ ਦੇ ਨਿਸ਼ਾਨੇ, ਇਕੱਠੀ ਕਰੀ ਚੱਲੋ। ਮੰਤਵੀ ਇਹ ਨਹੀਂ ਸੀ, ਇਹ ਧੂੜਾਂ ਨਾਲ ਕੁਛ ਨਹੀਂ ਬਣਾ। ਇਹ ਸਾਰੀ ਚੀਜ਼ ਸਾਨੂੰ ਅਗਿਆਨਤਾ ਵੱਲ ਲੈ ਜਾਂਦੀ ਹੈ, ਇਸੇ ਕਰਕੇ ਅਸੀਂ ਉੱਚੇ ਨਹੀਂ ਉੱਠਦੇ। ਇਹ ਤੇ ਸਿਰਫ ਤੁਕਾਂ ਦੱਸਦੀਆਂ ਨੇ ਕਿ ਨਿਮਰਤਾ ਸਹਿਤ ਨਿਮਰ ਹੋ ਕੇ, ਵਿਨਿਮਰ ਹੋ ਕੇ ਉਪਦੇਸ਼ ਕਮਾ ਲੈਣਾ ਜੋ ਸੰਤ ਦੱਸ ਰਿਹਾ ਹੈ, ਨਾਮ ਜਪਣ ਦਾ ਉਪਦੇਸ਼ ਇਹ ਕਮਾ ਲੈਣਾ, ਇਹ ਹੈ ਸੰਤ ਦੀ ਧੂੜ ਇਕੱਠੀ। ਸੰਤ ਦਾ ਉਪਦੇਸ਼ ਕਮਾ ਲੈਣਾ ਨਿਮਰਤਾ ਸਹਿਤ ਵਿਨਿਮਰ ਹੋ ਕੇ। ਤੋ ਕਹਿੰਦੇ ਨੇ ਕੋਈ ਆਖੇ ਨਾ ਕਿ ਨਾਮ ਜਪਣ ਨਾਲ ਕਰੋੜਾਂ ਪਾਪ ਦੂਰ ਹੋ ਜਾਣਗੇ, ਇਹ ਤੇ ਮੈਂ ਮੰਨ ਲਵਾਂਗਾ। ਪਰ ਕੋਈ ਆਖੇ ਕਿ ਉਂਝ ਧੂੜ ਇਕੱਠੇ ਕਰਨ ਨਾਲ ਕਰੋੜਾਂ ਪਾਪ ਦੂਰ ਹੋ ਜਾਂਦੇ, ਤਾਂ ਮੈਂ ਮੰਨਣ ਨੂੰ ਤਿਆਰ। ਕਿਉਂਕਿ ਰੋਜ਼ ਹਰ ਹਫ਼ਤੇ ਹੀ ਤੁਸੀਂ ਆ ਕੇ ਧੂੜਾਂ ਤੇ ਲਾਂਦੇ ਹੋ ਮੱਥੇ ਨੂੰ, ਇੱਥੇ ਪੌੜੀਆਂ ਤੋਂ ਹੀ ਚੁੱਕਦੇ ਹੋ ਧੂੜਾਂ, ਤੁਸੀਂ ਮੰਨ ਲੈਂਦੇ ਹੋ ਸੰਗਤ ਵੀ ਗੁਰੂ ਹੈ ਤੇ ਇੱਥੇ ਤਾਰੇਗੀ, ਇਹ ਧੂੜ ਤਾਰ ਦੇਵੇਗੀ। ਫਿਰ ਕਿਉਂ ਨਹੀਂ ਤਰ ਗਏ ਅਸੀਂ ਸਾਰੇ? ਪਾਪ ਤੇ ਸਾਡੇ ਉਦਾਂ ਹੀ ਪਿਛਲੇ ਤੇ, ਪਤਾ ਨਹੀਂ ਰੱਬ ਜਾਣੇ ਮਿਟੇ ਕਿ ਨਹੀਂ ਮਿਟੇ, ਰੋਜ਼ ਕਮਾ ਰਹੇ ਹਾਂ, ਨਿੱਤ ਕਮਾਉਂਦੇ ਹਾਂ, ਕਿੱਥੇ ਮਿਟੇ? ਕੌਣ ਕਹਿੰਦਾ ਮਿਟਦੇ? ਧੂੜ ਕਮਾਉਣ ਤੇ ਉਪਦੇਸ਼ ਕਮਾਉਣਾ, ਆ ਬਾਣੀ ਨੂੰ ਸੁਣ ਕੇ ਜੀਵਨ ਬਦਲ ਲੈਣਾ, ਨਾਮ ਬਾਣੀ ਜਪਣੀ, ਮਨ ਪਵਿੱਤਰ ਕਰ ਲੈਣਾ, ਇਹ ਹੈ ਸੰਤ ਕੀ ਧੂੜ ਕਮਾਉਣ। ਉਸ ਤਰ੍ਹਾਂ ਧੂੜ ਕਮਾਉਣ ਨਾਲ ਤੇ ਸਾਰੇ ਤਰ ਜਾਣੇ ਚਾਹੀਦੇ। ਫਿਰ ਗੁਰੂ ਆਖਦਾ ਹੀ ਨਾ ਤੁਸੀਂ ਜਪੋ, ਗੁਰੂ ਧੋਖੇ ਚ ਰੱਖਦਾ ਹੀ ਨਾ। ਇਹ ਤੇ ਇੱਕ ਇਡੀਓਮੈਟਿਕ ਫਰੇਜ਼ ਹੈ, ਕਿਸੇ ਚੀਜ਼ ਨੂੰ ਨਾ ਇਡੀਓਮੈਟਿਕਲੀ ਕਿਹਾ, ਇਸ ਦੀ ਗਹਿਰਾਈ ਵਿੱਚ ਜਾਣ ਦੀ ਲੋੜ ਹੈ।
ਹਾਂਜੀ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ।
ਸੰਤ ਪ੍ਰਸਾਦ, ਪ੍ਰਸਾਦ ਆਖਦੇ ਨੇ ਕਿਰਪਾ, ਗੁਰੂ ਦੀ ਕਿਰਪਾ ਦੁਆਰਾ, ਮਹਾਂਪੁਰਖ ਦੀ ਜੁੜੇ ਹੋਏ ਦੀ ਕਿਰਪਾ ਦੁਆਰਾ ਜਨਮ ਮਰਨ ਤੇ ਛੋਟ ਛੁਟਕਾਰਾ। ਛੋਟ ਆਖਿਆ ਛੁਟਕਾਰਾ, ਇਹ ਜਨਮ ਮਰਨ ਤੋਂ ਛੁਟਕਾਰਾ ਵੀ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ।
ਸੰਤ ਕਾ ਦਰਸ਼ ਪੂਰਨ ਇਸ਼ਨਾਨ,
ਦਰਸ਼
ਸੰਤ ਕਾ ਦਰਸ਼ ਪੂਰਨ ਇਸ਼ਨਾਨ।
ਦਰਸ਼ ਤੋਂ ਭਾਵ ਹੈ ਦਰਸ਼ਨ, ਤੇ ਦਰਸ਼ਨ ਇਹ ਸਰੀਰਕ ਦਰਸ਼ਨ ਨਹੀਂ ਹੈ, ਇਹ ਤੇ ਆਤਮਕ ਦਰਸ਼ਨ। ਸੰਤ ਕਾ ਦਰਸ਼ਨ ਨੇ ਗੁਰੂ ਦੀ ਆਤਮਾ